ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨਿਰ ਬਰਨ ਜਾ ਤਿਰ ਪਾਤ ਨਹਿਨ ਜੇਹ ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਂ ਸਾਹੇ ਸਾਹਾਣ ਗਣਿਜੈ ਤਿਰਭਵਨ ਮਹੀਪ ਸੁਰ ਨਾਰਿਯ ਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਹਿ ਉਤਾਰਣ ਮਾਨਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਸੁਰਾਮ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਸੁਰਾਮ ਕਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਾਥੋ ਮਿਰਗ ਜਿਵੈ ਪੇਖ ਰੈਣ ਚੰਦਰਾਇਣ ਸੁਖ ਦੁਖ ਭਏ ਨਿਤ ਪਾਪ ਕਮਾਇਣ ਫਾਥੋ ਮਿਰਗ ਜਿਵੈ ਪੇਖ ਰੈਣ ਚੰਦਰਾਇਣ ਸੁਖ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੀ ਛੱਡਹਿ ਨਾਹੀ ਲੈ ਚੱਲੇ ਘੱਤ ਗਲਾਵਿਆ ਹਰ ਚੰਦ ਅਵਰੀ ਦੇਖ ਮੂਠਾ ਕੂੜ ਸਿਜਾ ਰਾਵਿਆ ਲਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟਾਇਆ ਬਣ ਜਾਇਣ ਲਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟਾਇਆ ਬਣ ਜਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੀਨ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਸ਼ਾਮ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਮਹਾਰਾਜ ਦੇ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹੋਈ। ਗੁਰੂ ਸਵਾਰਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਜਿਵੇਂ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਨੇ ਦੱਸਿਆ, ਅੱਜ ਦੇ ਜਿਹੜੇ ਸ਼ਾਮਾਂ ਦੇ ਸਮਾਗਮ ਨੇ ਸਾਧ ਸੰਗਤ ਜੀ, ਇਹ ਉਹ ਪੰਥ ਦੀਆਂ ਮਹਾਨ ਪੰਜ ਸ਼ਖਸੀਅਤਾਂ ਨੂੰ ਸਮਰਪਿਤ ਹਨ, ਜਿਨ੍ਹਾਂ ਵਿੱਚ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ, ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ, ਭਾਈ ਸਾਹਿਬ ਭਾਈ ਸਾਧੂ ਸਿੰਘ ਜੀ ਡੇਹਰਾਦੂਨ ਵਾਲੇ ਅਤੇ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਗੁਰਦੁਆਰਾ ਰਕਾਬਗੰਜ ਦਿੱਲੀ ਵਾਲੇ ਸਾਧ ਸਿੰਘ ਜੀ, ਉਹ ਪੰਥ ਦੀਆਂ ਪੰਜ ਮਹਾਨ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਗੁਰੂ ਸ਼ਬਦ ਦਾ ਪ੍ਰਚਾਰ ਸਿੱਖ ਪੰਥ ਵਿੱਚ ਸਾਧ ਸੰਗਤ ਜੀ ਸਾਰੀ ਉਮਰ ਰੱਜ ਕੇ ਕੀਤਾ, ਆਪ ਲਾਹਾ ਪ੍ਰਾਪਤ ਕੀਤਾ ਅਤੇ ਹੋਰ ਬਹੁਤ ਸਾਰੇ ਪ੍ਰਾਣੀਆਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ। ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਹਨ, ਤੇ ਸੁ ਕਿਆ ਦੀਜੈ ਜੇ ਸ਼ਬਦ ਸੁਣਾਏ। ਜੇ ਕੋਈ ਸਾਨੂੰ ਗੁਰੂ ਦੀ ਗੱਲ ਸੁਣਾ ਦੇਵੇ, ਸ਼ਬਦ ਨਾਲ ਜੋੜ ਦੇਵੇ, ਕੀ ਦੇ ਦੇਈਏ ਭਾਈ ਉਸਨੂੰ, ਕੀ ਦੇ ਸਕਦੇ ਹਾਂ ਅਸੀਂ? ਸਾਧ ਸੰਗਤ ਜੀ ਉਹਨਾਂ ਨੂੰ ਚੇਤੇ ਕਰ ਲੈਣ ਨਾਲ ਹੀ ਸਮਝ ਲਓ ਆਪਣਾ ਭਲਾ ਹੋਵੇਗਾ ਜਿਹਨਾਂ ਨੇ ਸ਼ਬਦ ਦਾ ਪ੍ਰਚਾਰ ਕੀਤਾ ਹੈ। ਉਵੇਂ ਤਾਂ ਆਪਾਂ ਸ਼ਬਦ ਦੱਸਣ ਵਾਲੇ ਨੂੰ, ਸਿਖਾਉਣ ਵਾਲੇ ਨੂੰ, ਸੁਣਾਉਣ ਵਾਲੇ ਨੂੰ, ਗਾਉਣ ਵਾਲੇ ਨੂੰ ਦੇਖ ਹੀ ਸਕਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਦਾ ਸਾਧ ਸੰਗਤ ਜੀ ਬਚਨ, ਉਹ ਕਹਿੰਦੇ ਨੇ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਫਲ ਗੁਰਸਿੱਖ ਕੋ ਇੱਕ ਸ਼ਬਦ ਸਿਖਾਏਗਾ। ਕਿਸੇ ਗੁਰੂ ਸਿੱਖ ਨੂੰ, ਜਗਿਆਸੂ ਨੂੰ, ਭਾਗਾਂ ਵਾਲੇ ਨੂੰ, ਭਾਵਨਾ ਵਾਲੇ ਨੂੰ ਇੱਕ ਗੁਰੂ ਦਾ ਸ਼ਬਦ ਸਿਖਾ ਦਿੱਤਾ ਜਾਵੇ ਸਾਧ ਸੰਗਤ ਜੀ, ਅਤੇ ਕਹਿੰਦੇ ਸੱਤ ਮੰਦਰ ਸੋਨੇ ਦੇ ਦਾਨ ਕਰਨ ਜਿੰਨਾ ਪੁੰਨ ਹੈ, ਭਾਈ ਗੁਰਦਾਸ ਜੀ ਦੇ ਬਚਨ ਇੱਕ ਪ੍ਰਮਾਣ ਉਹਨਾਂ ਲਿਆ। ਇਹਨਾਂ ਸ਼ਖਸੀਅਤਾਂ ਨੇ ਸਾਧ ਸੰਗਤ ਜੀ ਬਹੁਤ ਸ਼ਬਦ ਦਾ ਪ੍ਰਚਾਰ ਕੀਤਾ ਪੰਜਾਬ ਵਿੱਚ। ਤਾਂ ਚਲੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਸਾਧ ਸੰਗਤ ਜੀ ਬਹੁਤਾ ਉੱਥੇ ਵਿਦਿਆਲੇ ਨੇ, ਵਿਦਵਾਨ ਹਨ, ਪ੍ਰਚਾਰ ਬਹੁਤ ਜ਼ਿਆਦਾ ਗੁਰਮਤ ਦਾ ਹੁੰਦਾ, ਪਰ ਪੰਜਾਬ ਤੋਂ ਬਾਹਰ ਜਿਹੜੀ ਸਿੱਖੀ ਆਪਾਂ ਨੂੰ ਨਜ਼ਰੀ ਪੈਂਦੀ ਆ ਉਹ ਇਹੋ ਜਿਹੀਆਂ ਸ਼ਖਸੀਅਤਾਂ ਕਰਕੇ ਸਾਧ ਸੰਗਤ ਜੀ ਪੈਂਦੀ ਆਪਾਂ ਨੂੰ ਨਜ਼ਰੀ। ਇਹ ਜਿਹੜੇ ਨੇ ਸਾਧ ਸੰਗਤ ਜੀ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਜਿਹੜਾ ਦੇਹਰਾਦੂਨ ਵਿਦਿਆਲਾ ਚੱਲਦਾ ਉਹ ਇਹਨਾਂ ਦੀ ਮਿਹਰਬਾਨੀ ਆ, ਆਪਣੇ ਖਰਚੇ 'ਤੇ ਇਹਨਾਂ ਨੇ ਸ਼ੁਰੂ ਕੀਤਾ ਸੀ। ਕਿੰਨੇ ਵਿਦਿਆਰਥੀਆਂ ਨੂੰ ਇਹਨਾਂ ਨੇ ਸਾਧ ਸੰਗਤ ਜੀ ਕੀਰਤਨ ਸਿਖਾ ਦਿੱਤਾ, ਕਿੰਨਾ ਸਿੱਖੀ ਦਾ ਪ੍ਰਚਾਰ ਕੀਤਾ। ਭਾਈ ਦਿਆਲ ਸਿੰਘ ਜੀ ਰਕਾਬਗੰਜ, ਇਹਨਾਂ ਨੇ ਵਿਦਿਆਲਾ ਖੋਲ੍ਹਿਆ, ਆਪਣੇ ਖਰਚੇ 'ਤੇ ਖੋਲ੍ਹਿਆ ਸੀ, ਆਪ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਂਦੇ ਰਹੇ। ਤਿੰਨੇ ਵਿਦਿਆਰਥੀਆਂ ਦਾ ਸਾਧ ਸੰਗਤ ਜੀ ਗੁਰੂ ਸ਼ਬਦ ਨਾਲ ਜੋੜ ਕੇ ਭਲਾ ਕਰ ਦਿੱਤਾ ਇਹਨਾਂ ਨੇ। ਮਸਕੀਨ ਜੀ ਨੇ ਤਾਂ ਜ਼ਿੰਦਗੀ ਸਾਧ ਸੰਗਤ ਜੀ ਗੁਰਬਾਣੀ ਦੀ ਕਥਾ ਕੀਤੀ ਹੈ, ਅਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਅਨੁਭਵ ਖੁੱਲ੍ਹੇ ਫਿਰ, ਕਿਉਂਕਿ ਮੈਂ ਕੱਲ੍ਹ ਬੇਨਤੀ ਕੀਤੀ ਸੀ ਉਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਜਿਹੜੇ ਆਪ ਉਸ ਸਿਧਾਂਤ ਨੂੰ ਪ੍ਰਣਾਏ ਹੋਣ, ਜਿਸ ਸਿਧਾਂਤ ਦਾ ਪ੍ਰਚਾਰ ਕਰ ਰਹੇ ਨੇ। ਜੇ ਆਪ ਵੀ ਉਸ ਸਿਧਾਂਤ ਨੂੰ ਸਾਧ ਸੰਗਤ ਜੀ ਉਹ ਸਮਰਪਿਤ ਨੇ, ਤਾਂ ਫਿਰ ਸੋਨੇ ਅਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਉਹਨਾਂ ਨੇ ਬਚਨ ਕੀਤੇ ਸਨ ਇੱਕ ਵਾਰ ਦੇ, ਉਹਨਾਂ ਦੇ ਬਚਨ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਵੇ, ਦਰਬਾਰ ਮਹਾਰਾਜ ਦਾ ਸੱਜਿਆ ਹੋਵੇ, ਅਤੇ ਉੱਥੇ ਸਾਧ ਸੰਗਤ ਜੀ ਸਿਰਫ ਓਨੇ ਸਰੀਰ ਨਹੀਂ ਬੈਠੇ ਹੁੰਦੇ ਜਿੰਨੇ ਆਪਾਂ ਨੂੰ ਅੱਖਾਂ ਨਾਲ ਦੇਖ ਰਹੇ ਨੇ। ਇਹ ਮਸਕੀਨ ਜੀ ਦੇ ਬਚਨ ਨੇ। ਉਹ ਕਹਿੰਦੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ, ਉਹਨਾਂ ਦਾ ਬਚਨ ਹੈ, ਉਹ ਕਹਿੰਦੇ ਪਹਿਲਾਂ ਵੀ ਮੈਂ ਇਹ ਗੱਲ ਕਹਿੰਦਾ ਰਿਹਾ ਪਰ ਪਹਿਲਾਂ ਦਾਅਵਾ ਨਹੀਂ ਸਾ ਕਰ ਸਕਦਾ। ਅੱਜ ਕਹਿੰਦੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਵੀ ਜਿੰਨੇ ਕੁ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਆਪਾਂ ਨੂੰ ਬੈਠੇ ਦਿਸ ਰਹੇ ਹੁੰਦੇ ਨੇ, ਸਰੀਰ ਸਿਰਫ ਇੰਨੇ ਨਹੀਂ ਮਹਾਰਾਜ ਦੀ ਹਜ਼ੂਰੀ 'ਚ ਹੁੰਦੇ, ਬਹੁਤ ਉਹ ਵੀ ਹੁੰਦੇ ਜਿਹੜੇ ਆਪਾਂ ਨੂੰ ਦਿਸ ਨਹੀਂ ਰਹੇ ਪਰ ਮਹਾਰਾਜ ਜੀ ਨੂੰ ਨਮਸਕਾਰ ਕਰਨ ਲਈ ਆਉਂਦੇ ਆ। ਇਹ ਉਹਨਾਂ ਦੇ ਬਚਨ ਨੇ। ਉਹਨਾਂ ਦਾਅਵਾ ਕਿਉਂ ਕੀਤਾ? ਇਹਦਾ ਅਰਥ ਹੈ ਵੀ ਕੋਈ ਨਾ ਕੋਈ ਅਨੁਭਵ ਉਹਨਾਂ ਨੂੰ ਹੋਇਆ, ਫਿਰ ਉਹਨਾਂ ਨੇ ਦਾਅਵਾ ਕੀਤਾ ਵੀ ਅੱਜ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਜਿੰਨੇ ਬੈਠੇ ਆਪਾਂ ਨੂੰ ਦਿਸਦੇ ਨੇ ਇਹਨਾਂ ਤੋਂ ਬਿਨਾਂ ਵੀ ਮਹਾਰਾਜ ਜੀ ਨੂੰ ਨਮਸਕਾਰ ਕਰਨ ਲਈ ਕੁਝ ਆਉਂਦੇ ਨੇ ਜਿਹੜੇ ਸਾਨੂੰ ਨਹੀਂ ਦਿਸਦੇ। ਇਹ ਉਹ ਆਪ ਸਾਧ ਸੰਗਤ ਜੀ ਉਸ ਸਿਧਾਂਤ ਨੂੰ ਸਮਰਪਿਤ ਸਨ, ਅਤੇ ਫਿਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਸਾਰੀ ਜ਼ਿੰਦਗੀ ਗੁਰਬਾਣੀ ਦੀ ਕਥਾ ਕੀਤੀ, ਗੁਰਬਾਣੀ ਦਾ ਪ੍ਰਚਾਰ ਕੀਤਾ। ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਹਰਬੰਸ ਸਿੰਘ ਜੀ, ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਆਪ ਇਹਨਾਂ ਸਾਰੀਆਂ ਸ਼ਖਸੀਅਤਾਂ ਤੋਂ ਚੰਗੀ ਤਰ੍ਹਾਂ ਜਾਣੂ ਜੇ। ਪੰਥ ਰਤਨ ਦੇ ਖਿਤਾਬ ਸਾਧ ਸੰਗਤ ਜੀ ਇਹਨਾਂ 'ਚ ਕੁਛ ਸ਼ਖਸੀਅਤਾਂ ਨੂੰ ਪ੍ਰਾਪਤ ਹੋਏ ਨੇ, ਇਸ ਕਰਕੇ ਕਿਉਂਕਿ ਪੰਥ ਦੀ ਸੇਵਾ ਕੀਤੀ। ਫਿਰ ਕਈ ਵਾਰ ਸਾਡੇ ਮਨ 'ਚ ਇਹ ਵੀ, ਚਲੋ ਥੋੜ੍ਹੀ ਆਪਾਂ ਵਿਚਾਰ ਕਰ ਲਈਏ, ਕਈ ਵਾਰ ਸਾਡੇ ਮਨ 'ਚ ਆ ਜਾਂਦਾ ਜੀ ਜੇ ਇਹਨਾਂ ਨੇ ਕੀਰਤਨ ਕੀਤਾ ਜਾਂ ਕਥਾ ਕੀਤੀ ਤਾਂ ਪੈਸੇ ਨਹੀਂ ਦੇ ਰਹੇ ਨੇ, ਫਿਰ ਕਿਹੜਾ ਇਹਨਾਂ ਨੇ ਪੰਥ ਉੱਤੇ ਆਸਾਨ ਕੀਤਾ। ਇੱਕ ਮੈਂ ਬੇਨਤੀ ਕਰਾਂ ਸਾਧ ਸੰਗਤ ਜੀ, ਜਦੋਂ ਕੋਈ ਆਪਣੇ ਧੀ ਪੁੱਤ ਨੂੰ ਡਾਕਟਰੀ ਕਰਾਉਂਦਾ ਨਾ, ਡਾਕਟਰੀ ਜਦੋਂ ਡਾਕਟਰੀ ਪਾਸ ਕਰਕੇ ਆਪਣਾ ਹੋਸਪਿਟਲ ਖੋਲ੍ਹ ਲਵੇ, ਉਹ ਲੋਕਾਂ ਦੇ ਭਲੇ ਵਾਸਤੇ ਉਹਨੇ ਡਾਕਟਰੀ ਪਾਸ ਨਹੀਂ ਕੀਤੀ, ਉਹਨਾਂ ਦੇ ਦੁਨੀਆਂ ਦੇ ਕਲਿਆਣ ਕਰਨ ਵਾਸਤੇ ਮਾਤਾ ਪਿਤਾ ਨੇ ਬੱਚਾ ਡਾਕਟਰ ਨਹੀਂ ਬਣਾਇਆ, ਕਮਾਈ ਕਰਨ ਵਾਸਤੇ ਬਣਾਇਆ। ਉਹ ਅਗਰ ਆਪਣਾ ਹੋਸਪਿਟਲ ਖੋਲ੍ਹਦਾ ਤਾਂ ਪੈਸੇ ਕਮਾਉਣ ਲਈ ਖੋਲ੍ਹਦਾ, ਨਾ ਕਿ ਸੰਸਾਰ ਦਾ ਭਲਾ ਕਰਨ ਲਈ। ਪਰ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਉਹਨੇ ਡਾਕਟਰੀ ਪਾਸ ਕੀਤੀ, ਉਹ ਲੋਕਾਂ ਦਾ ਇਲਾਜ ਕਰਦਾ, ਉਹਨੇ ਹੋਸਪਿਟਲ ਖੋਲ੍ਹਿਆ, ਭਾਵੇਂ ਪੈਸਿਆਂ ਲਈ ਖੋਲ੍ਹਿਆ ਸੀ, ਕੀ ਲੋਕਾਂ ਦਾ ਭਲਾ ਨਹੀਂ ਹੋਇਆ? ਕੀ ਲੋਕਾਂ ਨੂੰ ਤੰਦਰੁਸਤੀ ਮਿਲੀ ਨਹੀਂ ਉੱਥੋਂ? ਕੀ ਲੋਕਾਂ ਦਾ ਇਲਾਜ ਉਹਨਾਂ ਕੀਤਾ ਨਹੀਂ? ਉਹਨਾਂ ਦੇ ਇਲਾਜ ਕਰਕੇ ਕੀ ਲੋਕਾਂ ਦੇ ਦੁੱਖ ਕੱਟੇ ਨਹੀਂ ਗਏ? ਕੱਟੇ ਗਏ ਨੇ। ਭਾਵੇਂ ਮਨੋਰਥ ਉਹਨਾਂ ਦਾ ਹੋਰ ਸੀ ਪਰ ਲਾਭ ਸਾਧ ਸੰਗਤ ਜੀ ਫਿਰ ਵੀ ਹੋਇਆ, ਲੋਕਾਂ ਨੂੰ ਲਾਭ ਹੁੰਦਾ ਇਸ ਗੱਲ ਦਾ। ਇਸ ਕਰਕੇ ਇਹ ਇੱਕ ਵੱਖਰਾ ਵਿਸ਼ਾ, ਕਿਉਂਕਿ ਜਿਸ ਤਰ੍ਹਾਂ ਦਾ ਕਿਸੇ ਦਾ ਆਪਣਾ ਮਨ ਹੋਵੇ ਉਸੇ ਤਰ੍ਹਾਂ ਦੇ ਸਾਧ ਸੰਗਤ ਜੀ ਸੁਭਾਅ ਅਨੁਸਾਰ ਉਹਨੇ ਵਚਨ ਕਰਨੇ ਹੁੰਦੇ, ਉਹਦਾ ਵਿਚਾਰ ਇੱਦਾਂ ਦਾ ਹੁੰਦਾ। ਕਿਸੇ ਵੀ ਗੱਲ ਨੂੰ ਕੋਈ ਵੀ ਲਾ ਲਓ, ਆਪਾਂ ਜਿੰਨੇ ਲੋਕਾਂ ਦਾ ਆਪਾਂ ਵਕੀਲ ਨੇ, ਸਾਧ ਸੰਗਤ ਜੀ, ਸਾਇੰਟਿਸਟ ਨੇ, ਸਾਰੇ ਨੇ, ਇਹ ਕੋਈ ਸੰਸਾਰ ਦੇ ਭਲੇ ਵਾਸਤੇ ਨਹੀਂ ਵਿੱਦਿਆ ਪੜ੍ਹਦੇ ਭਾਈ ਮੈਂ ਲੋਕਾਂ ਦੀ ਕਲਿਆਣ ਕਰਨੀ ਤਾਂ ਮੈਂ ਇਹ ਵੈਲ ਗ੍ਰੈਜੂਏਟ, ਜੇ ਕੋਈ ਹੋਇਆ ਤਾਂ ਇਸ ਕਰਕੇ ਥੋੜ੍ਹਾ ਹੋਇਆ ਵੀ ਮੈਂ ਲੋਕਾਂ ਦਾ ਭਲਾ ਕਰਨਾ, ਇਸ ਕਰਕੇ ਮਾਪਿਆਂ ਨੇ ਖਰਚਾ ਕੀਤਾ, ਉੱਤੇ ਮਿਹਨਤ ਕੀਤੀ ਆ ਭਾਈ ਇਹ ਚੰਗੇ ਪੈਸੇ ਕਮਾ ਸਕੇ ਕੱਲ੍ਹ ਨੂੰ, ਪਰ ਫਿਰ ਵੀ ਲੋਕ ਉਹਨਾਂ ਤੋਂ ਲਾਹਾ ਲੈਂਦੇ ਆ। ਕੋਈ ਐਡਵੋਕੇਟ ਚੰਗਾ ਸਾਧ ਸੰਗਤ ਜੀ ਤਾਂ ਕੀ ਉਹਦਾ ਲਾਹਾ ਨਹੀਂ ਹੁੰਦਾ ਲੋਕਾਂ ਨੂੰ? ਕੋਈ ਚੰਗਾ ਸਾਇੰਟਿਸਟ ਹੈ ਤਾਂ ਕੋਈ ਉਹਦਾ ਲਾਹਾ ਨਹੀਂ? ਆਪਣੇ ਆਪਣੇ ਅਨੁਭਵ ਦੀ ਗੱਲ ਹੈ, ਭਾਫ਼ ਨਿਕਲਦੀ ਤਾਂ ਹਜ਼ਾਰਾਂ ਲੋਕਾਂ ਨੇ ਵੇਖੀ ਦੇਗ ਵਿੱਚੋਂ, ਫਲ ਧਰਤੀ ਫਲ ਰੁੱਖ ਨਾਲੋਂ ਡਿੱਗਦੇ ਤਾਂ ਹਜ਼ਾਰਾਂ ਲੋਕਾਂ ਨੇ ਧਰਤੀ 'ਤੇ ਦੇਖੇ ਹੋਣਗੇ, ਪਰ ਜਦ ਨਿਊਟਨ ਨੇ ਦੇਖਿਆ ਤਾਂ ਉਹਦਾ ਅਨੁਭਵ ਵੱਖਰਾ ਸੀ, ਉਹਨੇ ਸਾਧ ਸੰਗਤ ਜੀ ਗੁਰੂਤਾ ਖਿੱਚ ਵਾਲਾ ਸਾਨੂੰ ਇੱਕ ਨਵਾਂ ਸਿਧਾਂਤ ਦੇ ਦਿੱਤਾ, ਉਹਦੀ ਆਪਣੀ ਵੇਖਣੀ ਸੀ। ਸਾਇੰਟਿਸਟ ਉਹ ਇਸ ਕਰਕੇ ਨਹੀਂ ਸੀ ਸੰਸਾਰ ਦਾ ਭਲਾ ਕਰਨਾ, ਆਪਣੇ ਭਲੇ ਦੀ ਹਰੇਕ ਨੇ ਮਿਹਨਤ ਕੀਤੀ ਹੁੰਦੀ ਹੈ, ਪਰ ਫਿਰ ਵੀ ਕੁਝ ਕਾਰਜ ਕੁਝ ਕਿਤੇ ਐਸੇ ਹੁੰਦੇ ਜਿਹਨਾਂ ਤੋਂ ਸੰਸਾਰ ਨੂੰ ਸੁੱਤੇ ਸਿੱਧ ਲਾਹਾ ਮਿਲਣਾ ਹੁੰਦਾ, ਭਲਾ ਹੋਣਾ ਹੀ ਹੋਣਾ ਉਹਨਾਂ ਲੋਕਾਂ ਦਾ। ਇਸ ਲਈ ਇਹਨਾਂ ਵਿਚਾਰਾਂ ਤੋਂ ਉੱਪਰ ਜਾ ਕੇ ਜੇ ਉਹਨਾਂ ਨੇ ਸਤਿ ਸੰਗਤ ਜੀ ਇਹ ਗੁਰਮਤਿ ਦਾ ਪ੍ਰਚਾਰ ਕੀਤਾ ਤਾਂ ਜ਼ਿੰਦਗੀ ਕੀਤਾ, ਬਹੁਤ ਗੁਰਮਤਿ ਦਾ ਪ੍ਰਚਾਰ। ਰਾਗੀ ਹੀਰਾ ਸਿੰਘ ਜੀ ਹੋਏ ਕਿ ਮੈਨੂੰ ਵਚਨ ਚੇਤੇ ਆ ਗਿਆ, ਪਾਕਿਸਤਾਨ ਬਣਨ ਤੋਂ ਪਹਿਲਾਂ ਉਹਨਾਂ ਵੀ ਸਾਰੀ ਜ਼ਿੰਦਗੀ ਸੰਗਤਾਂ 'ਚ ਕੀਰਤਨ ਕੀਤਾ ਅਤੇ ਸਨਾਤਨੀ ਮਤ 'ਚ ਇੱਕ ਗੱਲ ਪ੍ਰਚਲਿਤ ਸੀ, ਰਾਗੀ ਹੀ ਰਾਗੀ ਹੀਰਾ ਸਿੰਘ ਦਾ ਕੀਰਤਨ ਸੁਣਨਾ ਜਾਇਓ, ਜਿਹੜਾ ਉਹਦਾ ਦੋ ਚਾਰ ਦਿਨ ਕੀਰਤਨ ਸੁਣ ਗਿਆ ਉਹਨੇ ਸਿੱਖ ਬਣ ਜਾਣਾ, ਜੇ ਉਹਦਾ ਕੀਰਤਨ ਸੁਣਨ ਵਾਸਤੇ ਨਹੀਂ ਜਾਣਾ। ਮਨਾ ਕਰਦੇ ਸੀ ਸਨਾਤਨੀ ਆਪਣੇ ਸਾਰੇ ਲੋਕਾਂ ਨੂੰ, ਨਾ ਜਾਇਓ ਉਹਦਾ ਕੀਰਤਨ ਸੁਣਨ ਵਾਸਤੇ। ਉਹ ਕੀਰਤਨ ਕਰਦਾ ਨਾਲ ਵਿਆਖਿਆ ਕਰਦਾ ਅਤੇ ਐਸੀ ਅੰਦਰ ਉੱਤਰ ਜਾਂਦੀ ਹੈ, ਲੋਕ ਸਿੱਖ ਬਣੀ ਜਾਂਦੇ। ਉਸੇ ਹੀਰਾ ਸਿੰਘ ਨੇ ਇੱਕ ਸਕੂਲ ਖੋਲ੍ਹਣਾ ਸੀ ਸਾਧ ਸੰਗਤ ਜੀ ਸਿਆਲਕੋਟ ਲਾਗੇ, ਰਾਗੀ ਜੀ ਸਨ ਉਹ, ਤਾਂ ਉਹਨਾਂ ਦੇ ਨਾਨਕੇ ਪਰਿਵਾਰ ਨੇ ਆਖਿਆ ਜੀ ਅਸੀਂ ਅੱਧਾ ਕਿੱਲਾ ਜ਼ਮੀਨ ਦੇਵਾਂਗੇ, ਦਾਨ ਕਰਾਂਗੇ ਸਕੂਲ ਨੂੰ। ਬੋਲ ਤਾਂ ਦਿੱਤਾ, ਪਰ ਜਿੱਦਣ ਜ਼ਮੀਨ ਛੱਡਣੀ ਸੀ ਉਦਘਾਟਨ ਹੋਣਾ ਸੀ ਸਕੂਲ ਦਾ, ਮੁੱਕਰ ਗਏ ਉਹਦੇ ਮਾਮੇ, ਕਹਿੰਦੇ ਅੱਧਾ ਕਿੱਲਾ ਜ਼ਮੀਨ ਮਹਿੰਗੀ ਬੜੀ ਭਾਈ, ਇਹ ਤਾਂ ਬੜੇ ਚੰਗੇ ਟਿਕਾਣੇ ਸੀ, ਕਹਿ ਬੈਠੇ ਹਾਂ ਅਸੀਂ ਨਹੀਂ ਦੇਣੀ। ਰਾਗੀ ਹੀਰਾ ਸਿੰਘ ਨੂੰ ਆਖਣ ਜੀ ਅੱਜ ਉਦਘਾਟਨ ਹੋਣਾ ਸੀ, ਤੁਸੀਂ ਉੱਠ ਕੇ ਕੁਝ ਬੋਲੋ। ਉਹ ਕਹਿੰਦਾ ਨਹੀਂ, ਮੈਂ ਅੱਜ ਤੋਂ ਬਾਅਦ ਕੀਰਤਨ ਕਰਨਾ ਛੱਡ ਦਿੱਤਾ, ਮੈਂ ਕਰਨਾ ਨਹੀਂ। ਉਹ ਕਹਿੰਦੇ ਨਾ ਜੀ, ਪੰਥ ਦਾ ਭਲਾ ਹੋ ਰਿਹਾ, ਤੁਸੀਂ ਕਰੋ। ਕਹਿੰਦੇ ਮੈਂ ਨਹੀਂ ਕਰਨਾ। ਕਹਿੰਦੇ ਕੀ ਗੱਲ, ਤੁਸੀਂ ਦੋ ਅੱਖਰ ਤਾਂ ਬੋਲੋ। ਉਹਨਾਂ ਫਿਰ ਬੜੇ ਬਰਾਗ ਚ ਆਣ ਕੇ ਆਖਿਆ ਸੀ ਮੇਰੇ ਨਾਨਕਿਆਂ ਨੇ ਅੱਧਾ ਕਿੱਲਾ ਜ਼ਮੀਨ ਦਾ ਸਕੂਲ ਲਈ ਦੇਣਾ ਮੰਨਿਆ ਸੀ, ਪਰ ਲਾਲਚ ਨੇ ਉਹਨਾਂ ਦੇ ਪੈਰਾਂ 'ਚ ਐਸੀ ਬੇੜੀ ਪਾਈ, ਅੱਜ ਉਹ ਪੈਸੇ ਦੇਣ ਤੋਂ ਮੁੱਕਰ ਗਏ। ਮੈਂ ਆਪਣੇ ਮਾਮੇ ਨੂੰ ਇਹ ਗੱਲ ਪੁੱਛਦਾ ਹਾਂ ਭਾਈ, ਹਿੱਕ 'ਤੇ ਰੱਖ ਕੇ ਲੈ ਜਾਏਗਾ ਅੱਧਾ ਕਿੱਲਾ ਜਾਣ ਲੱਗਾ। ਜੇ ਪੰਥ ਦੇ ਕੰਮ ਨਾਲ ਤੇਰੀ ਜ਼ਮੀਨ ਆਈ ਤਾਂ ਦੱਸ, ਤੇਰਾ ਇਹ ਪਰਲੋਕ ਸਵਾਰ ਦੇਵੇਗੀ, ਤੂੰ ਅੱਧਾ ਕਿੱਲਾ ਦੇਵੇਂਗਾ, ਪਤਾ ਨਹੀਂ ਮਹਾਰਾਜ ਕਿਹੜੀ ਟਾਣੀ ਨਵਾ ਦੇਣਗੇ, ਤੇਰੀ ਕੋਲੀ ਧਰ ਜਾਵੇ ਸ਼ਾਇਦ, ਪਰ ਤੂੰ ਨਹੀਂ ਦੇਣਾ। ਅਤੇ ਮੈਂ ਮੇਰੇ ਨਾਨਕੇ ਸੀ, ਮੈਂ ਐਲਾਨ ਕੀਤਾ ਸੀ ਮੇਰੇ ਨਾਨਕੇ ਅੱਧਾ ਕਿੱਲਾ ਜ਼ਮੀਨ ਦੇਣਗੇ, ਉਹ ਅੱਜ ਮੁੱਕਰ ਗਏ ਅਤੇ ਮੈਂ ਪੰਥ ਦੇ ਸਾਹਮਣੇ ਕੀਰਤਨ ਨਹੀਂ ਕਰਨਾ। ਮਾਮੇ ਉਹਦੇ ਨਾਲੇ ਥਾਲੀ 'ਚ ਰੁਪਈਏ ਪਾ ਕੇ ਲਿਆਏ 500 ਰੁਪਈਆ, ਨਾਲੇ ਮਾਫ਼ੀ ਮੰਗੀ, ਨਾਲੇ ਅੱਧਾ ਕਿੱਲਾ ਜ਼ਮੀਨ ਦਿੱਤੀ। ਉਹਦੇ ਬੋਲਾਂ 'ਚ ਇੰਨੀ ਖਿੱਚ ਸੀ ਮੌਕੇ 'ਤੇ। ਪੰਥ ਦੇ ਸਾਧ ਸੰਗਤ ਜੀ ਜਿਹੜੇ ਇਹ ਸਰਮੌਰ ਹਸਤੀਆਂ ਜੀ ਨੇ ਕਦੀ ਸ਼ਬਦ ਦਾ ਪ੍ਰਚਾਰ ਕੀਤਾ, ਦੇਖੋ ਤੁਸੀਂ ਕਿਵੇਂ ਸਤਿਕਾਰ ਉਹਨਾਂ ਦਾ ਮਹਾਰਾਜ ਸਾਹਿਬ ਜੀ ਕਰਦੇ ਰਹੇ। ਗੁਰੂ ਕਾਲ ਤੋਂ ਦੇਖੀ ਆਪਣਾ ਆਪਣਾ ਇਤਿਹਾਸ ਕਿੰਨਾ ਆਦਮ ਸਤਿਕਾਰ। ਗੁਰੂ ਸਾਹਿਬ ਜੀ ਨੇ ਕਥਾ ਕੀਰਤਨ ਦੀ ਦਾਤ ਸਿੱਖਾਂ ਨੂੰ ਦਿੱਤੀ, ਆਪ ਕਿਰਪਾ ਕੀਤੀ, ਪਰ ਜਦੋਂ ਅਜੇ ਸਿੱਖਾਂ 'ਚ ਦਾਤ ਆਈ ਨਹੀਂ ਸੀ ਤਾਂ ਕੀ ਸੀ ਕੋਈ ਵਿਦਵਾਨ ਕਥਾ ਕਰਦਾ। ਆਪ ਪੰਜਵੇਂ ਪਾਤਸ਼ਾਹ ਜੀ ਚੱਲ ਕੇ ਚੇਤ ਦੇ ਮਹੀਨੇ 'ਚ ਉਹਦੇ ਕੋਲ ਗਏ, ਜੀ ਸੰਗਤ ਬੈਠੀ ਆ, ਉਹ ਸੁਣਾਓ ਕੁਝ ਸ਼ਬਦ ਨੂੰ। ਉਹ ਹੰਕਾਰ ਗਿਆ, ਕਹਿੰਦਾ ਨਹੀਂ ਮੱਥੇ ਤੁਹਾਨੂੰ ਟੇਕਦੇ, ਸ਼ਬਦ ਦਾ ਪ੍ਰਚਾਰ ਮੈਂ ਕਰਾਂ। ਜਦ ਮੁੱਕਰ ਗਿਆ ਫਿਰ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ, ਬਾਬਾ ਬੁੱਢਾ ਜੀ ਨੇ, ਭਾਈ ਗੁਰਦਾਸ ਜੀ ਨੇ, ਸ਼੍ਰੋਮਣੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਿੱਖਾਂ 'ਤੇ ਕਿਉਂ ਨਹੀਂ ਇਹ ਕਿਰਪਾ ਕਰ ਦਿੰਦੇ। ਗੁਰੂ ਸਾਹਿਬ ਜੀ ਨੇ ਫਿਰ ਰਹਿਮਤ ਕੀਤੀ, ਇਹ ਕਥਾ ਕੀਰਤਨ ਦੀ ਦਾਤ ਸਿੱਖਾਂ 'ਚ ਆਈ, ਨਹੀਂ ਤਾਂ ਵਿਦਵਤਾ ਦਾ ਕੁਝ ਲੋਕਾਂ ਨੇ ਠੇਕਾ ਵੱਖਰਾ ਲੈ ਛੱਡਿਆ ਸੀ। ਉਹ ਸੋਚਦੇ ਸੀ ਸ਼ਾਇਦ ਵਿਦਿਆ ਜਿਹੜੀ ਆ ਇਹ ਸਾਡੀ ਬੈ ਖਰੀਦੀ ਪਿਤਾ ਪੁਰਖੀ ਜਾਇਦਾਦ ਸਾਡੇ ਕੋਲ ਹੈ, ਨਹੀਂ ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਆਪਣੇ ਉੱਪਰ ਕੀਤੀ। ਮਹਾਰਾਜ ਕਹਿੰਦੇ ਤਿਸ ਕਿਆ ਦੀਜਾ ਜੇ ਸ਼ਬਦ ਸੁਣਾਏ। ਫਿਰ ਉਹਨਾਂ ਦੇ ਬਚਨ ਕਹਿੰਦੇ ਨੇ ਸੀਸ ਵੱਢੇ ਕਰ ਬੈਸਣ ਦੀਜਾ ਵਿਣ ਸਿਰ ਸੇਵ ਕਰੀਜਾ। ਜਿਹੜਾ ਕੋਈ ਸ਼ਬਦ ਦੀ ਸੁਣਾ ਦੇਵੇ ਨਾ ਗੱਲ ਸਾਨੂੰ ਗੁਰੂ ਦੀ ਪਿਆਰ ਵਿੱਚ ਆਣ ਕੇ, ਤੇ ਮੈਂ ਆਪਣਾ ਸਿਰ ਵੱਢ ਕੇ ਮੂਹੜਾ ਬਣਾ ਕੇ ਉਹਦੇ ਬੈਠਣ ਲਈ ਦੇਣ ਲਈ ਤਿਆਰ ਹਾਂ। ਭਾਵੇਂ ਇੱਥੇ ਸਿਰ ਹੰਕਾਰ ਨੂੰ ਆਖਿਆ ਆਤਮਕ ਅਰਥਾਂ ਵਿੱਚ, ਅਨੁਭਵੀ ਅਰਥਾਂ ਵਿੱਚ, ਪਰ ਫਿਰ ਵੀ ਜਿਨ੍ਹਾਂ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਉਹਨਾਂ ਨੂੰ ਸਾਧ ਸੰਗਤ ਜੀ ਨਮਸਕਾਰ ਕਰਨੀ ਬਾਣੀ ਹੁੰਦੀ। ਸਾਰੀ ਜ਼ਿੰਦਗੀ ਉਹਨਾਂ ਗੁਰਮਤਿ ਦਾ ਪ੍ਰਚਾਰ ਕੀਤਾ। ਰਾਗੀ ਸ਼ਾਮ ਸਿੰਘ ਜੀ ਸਾਧ ਸੰਗਤ ਜੀ ਆਟਾ ਮੰਡੀ ਵਾਲੇ, ਉਹਨਾਂ ਨੇ ਹਰਿਮੰਦਰ ਸਾਹਿਬ ਕੀਰਤਨ ਕੀਤਾ ਕਿੰਨਾ ਲੰਮਾ ਸਮਾਂ। ਜਦੋਂ ਬਾਜ਼ਾਰ ਵਿੱਚ ਦੀ ਚੱਲ ਕੇ ਜਾਂਦੇ ਸੀ ਸਾਧ ਸੰਗਤ ਜੀ, ਸਾਰੇ ਦੁਕਾਨਾਂ ਵਾਲੇ ਉੱਠ ਕੇ ਆਪਣੀਆਂ ਗੱਡੀਆਂ ਤੋਂ ਖਲੋ ਜਾਂਦੇ ਸੀ, ਉਹਨਾਂ ਨੂੰ ਬਾਜ਼ਾਰ ਵਿੱਚ ਤੁਰੇ ਆਉਂਦਿਆਂ ਨੂੰ ਦੇਖ ਕੇ ਉੱਠ ਪੈਂਦੇ ਸੀ ਸਾਰੇ ਲੋਕ, ਅਤੇ ਉਹ ਹੱਥ ਜੋੜ ਕੇ ਸਾਰੇ ਬਾਜ਼ਾਰ 'ਚ ਤੁਰੇ ਜਾਂਦੇ ਸੀ ਵੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਦੀ ਵਡਿਆਈ ਹੈ, ਨਾ ਕਿ ਮੇਰੇ ਸਰੀਰ ਦਾ ਸਤਿਕਾਰ ਹੈ, ਇਹ ਤੁਹਾਡੇ ਦਰ ਦੀ ਵਡਿਆਈ। ਕਿਉਂਕਿ ਉਹ ਪ੍ਰਚਾਰ ਕਰਦੇ ਸੀ ਸ਼ਬਦ ਦਾ, ਰਾਗੀ ਸੀ ਗੁਰੂ ਘਰ ਦੇ, ਲੋਕ ਹੱਥ ਜੋੜ ਕੇ ਖੜ੍ਹ ਜਾਂਦੇ ਸੀ ਉਹਨਾਂ ਨੂੰ ਆਉਂਦਿਆਂ ਵੇਖ ਕੇ, ਆਖਣਾ ਭਾਈ ਸ਼ਾਮ ਸਿੰਘ ਜੀ ਆ ਰਹੇ, ਕਿਉਂਕਿ ਕੀਰਤਨ ਕਰਦੇ ਨੇ ਉੱਥੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਜਗਤ ਸੁਧਾਰ ਗੁਰਦੁਆਰੇ ਕਥਾ ਕੀਤੀ ਇੱਕ ਮਹੀਨਾ ਕਲਕੱਤੇ, ਮਹੀਨੇ ਬਾਅਦ ਜਦੋਂ ਵਾਪਸ ਆਉਣਾ ਸੀ ਇੰਨਾ ਕੁ ਰੰਗ ਕਥਾ ਕੀਰਤਨ ਦਾ ਵੱਜਿਆ ਵੀ ਪ੍ਰਬੰਧਕਾਂ ਨੇ 10:30 ਵਜੇ ਪੰਜਾਬ ਮੇਲ ਗੱਡੀ ਤੁਰਨੀ ਸੀ, ਉਹਨਾਂ ਨੇ ਬੜੀ ਕਾਰ ਸਜਾਈ ਫੁੱਲਾਂ ਨਾਲ, ਜਿਸ ਵਿੱਚ ਮਹਾਂਪੁਰਸ਼ਾਂ ਨੂੰ ਬਿਠਾਉਣਾ ਸੀ ਅਤੇ ਬਾਕੀ ਸਿੰਘਾਂ ਦੇ ਵੀ ਚੰਗਾ ਵਧੀਆ ਪ੍ਰਬੰਧ ਕੀਤਾ। ਰਾਤ ਹੀ ਪ੍ਰਬੰਧ ਕਰ ਲਿਆ, ਸਵੇਰੇ ਸਾਧ ਸੰਗਤ ਜੀ 8 ਵਜੇ ਲਗਭਗ 8:30 ਵਜੇ ਸਾਰੀਆਂ ਸੰਗਤਾਂ ਨੂੰ ਆਖਿਆ ਜੀ ਗੁਰਦੁਆਰਾ ਸਾਹਿਬ ਆ ਜਾਓ, ਆਪਾਂ ਪ੍ਰੇਮ ਨਾਲ ਇਹਨਾਂ ਨੂੰ ਵਿਦਾ ਕਰਨ ਜਾਣਾ। ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਾ, ਉਹਨਾਂ ਰਾਤ 12 ਵਜੇ ਬਾਅਦ ਤੋਂ ਬਾਅਦ ਸਾਰੇ ਜਥੇ ਨੂੰ ਉਠਾਲ ਕੇ ਆਖਿਆ ਵੀ ਇਸ਼ਨਾਨ ਕਰੋ, ਨਿਤਨੇਮ ਕਰੋ, ਆਪਾਂ ਸਟੇਸ਼ਨ 'ਤੇ ਜਾਣਾ। ਸਾਰੇ ਸਿੰਘਾਂ ਇਸ਼ਨਾਨ ਕੀਤਾ, ਨਿਤਨੇਮ ਕਰ ਲਿਆ ਅਤੇ ਤੁਰ ਕੇ ਹੀ ਰਾਤ ਸਟੇਸ਼ਨ 'ਤੇ ਚਲੇ ਗਏ, ਉੱਥੇ ਚਾਦਰਾਂ ਵਿਛਾ ਕੇ ਬੈਠੇ ਰਹੇ ਸਟੇਸ਼ਨ 'ਤੇ। ਸਵੇਰੇ ਜਦੋਂ ਪ੍ਰਬੰਧਕ ਆਏ ਜਗਤ ਸੁਧਾਰ ਗੁਰਦੁਆਰਾ ਕਲਕੱਤੇ, ਉੱਥੋਂ ਆਇਆ ਸੀ ਭਾਈ ਗੁਰਮੁਖ ਸਿੰਘ ਅੜੀਸਾ, ਜਿਹੜਾ ਮਹਾਂਪੁਰਸ਼ਾਂ ਦੇ ਨਾਲ ਹੀ ਸੱਚਖੰਡ ਨੂੰ ਚਲੇ ਗਿਆ ਸੀ। ਹਿੰਦੂਆਂ ਦਾ ਲੜਕਾ ਸੀ ਪਰ ਪ੍ਰਚਾਰ ਦਾ ਇੰਨਾ ਜ਼ਿਆਦਾ ਅਸਰ ਪਿਆ, ਹਾਲਾਂਕਿ ਹੋ ਸਕਦਾ ਉਹਦੀ ਸਮਝ ਸਾਰੀ ਕਥਾ ਨਾ ਆਉਂਦੀ ਹੋਵੇ,
ਪਰ ਬੋਲਣ ਵਾਲੇ ਦੇ ਬੋਲਾਂ 'ਚ ਖਿੱਚ ਹੁੰਦੀ ਕਈ ਵਾਰ, ਸ਼ਖਸ਼ੀਅਤਾਂ ਨੂੰ ਨਮਸਕਾਰ ਹੋ ਜਾਂਦੀ। ਜਦੋਂ ਪ੍ਰਬੰਧਕ ਆਏ ਉਹਨਾਂ ਦੇਖਿਆ ਭਾਈ ਜਥਾ ਕਿੱਥੇ ਗਿਆ, ਗੁਰੂ ਘਰ ਦੀ ਸੇਵਾ ਦਾ ਕਰਦਾ ਜੀ, ਉਹ ਤਾਂ ਰਾਤ ਹੀ ਚਲੇ ਗਏ ਸਟੇਸ਼ਨ 'ਤੇ। ਸਟੇਸ਼ਨ 'ਤੇ ਆ ਕੇ ਸਾਰੇ ਪਿਆਣ ਕੇ ਆਖਿਆ ਮਹਾਂਪੁਰਸ਼ ਤੁਸੀਂ ਕੀ ਕੀਤਾ, ਬਾਹਰ ਤਾਂ ਨਿਕਲ ਕੇ ਦੇਖੋ ਕਿੰਨਾ ਕਿੱਡੇ ਪਿਆਰ ਵਾਲਾ ਸਮਾਗ, ਤੁਹਾਨੂੰ ਇੱਥੇ ਵਿਦਾ ਕਰਨ ਆਉਣਾ ਸੀ, ਇੱਕ ਵਾਰੀ ਯਾਦਗਾਰ ਬਣ ਜਾਂਦੀ। ਦੇਖੋ ਕਿੰਨੀ ਕਾਰ ਸਵਾਰੀ ਹੈ, ਕਿੰਨਾ ਉਤਸ਼ਾਹ ਸੀ ਸੰਗਤਾਂ ਵਿੱਚ ਵੀ ਤੁਹਾਨੂੰ ਏਡੇ ਅਦਬ ਨਾਲ ਗਲਾਂ 'ਚ ਸਿਹਰੇ ਪਾ ਕੇ ਇਸ ਕਾਰ 'ਤੇ ਬਿਠਾ ਕੇ ਸਟੇਸ਼ਨ 'ਤੇ ਲਿਆਉਣਾ ਸੀ, ਸਾਰੇ ਕਲਕੱਤੇ ਨੂੰ ਪਤਾ ਲੱਗ ਜਾਂਦਾ। ਉਹ ਕਹਿੰਦੇ ਅਸੀਂ ਮਾਫ਼ੀ ਚਾਹੁੰਦੇ ਹਾਂ, ਇਸੇ ਕਰਕੇ ਅਸੀਂ ਰਾਤ ਇੱਥੇ ਆ ਗਏ ਹਾਂ, ਭਾਈ ਅਸੀਂ ਸੰਗਤਾਂ ਦਾ ਦੇਣ ਦੇ ਨਹੀਂ ਸਕਦੇ, ਪਰ ਹੱਥ ਜੋੜ ਕੇ ਸਾਰੇ ਪ੍ਰਬੰਧਕਾਂ ਤੋਂ ਅਤੇ ਸੰਗਤਾਂ ਤੋਂ ਅਸੀਂ ਮਾਫ਼ੀ ਮੰਗਦੇ ਹਾਂ, ਭਾਈ ਅਸੀਂ ਇੰਨੇ ਸਤਿਕਾਰ ਦੇ ਯੋਗ ਨਹੀਂ। ਅਗਰ ਇੰਨਾ ਸਤਿਕਾਰ ਕਰਨ ਦਾ ਤੁਹਾਡਾ ਮਨ ਬਣ ਜਾਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਿਆ ਜੇ, ਜਦੋਂ ਕਿਤੇ ਨਗਰ ਕੀਰਤਨ ਹੋਵੇ ਅਗਰ ਸਤਿਕਾਰ ਕਰਨਾ ਨਾ ਇੰਨਾ, ਤਾਂ ਫਿਰ ਮਹਾਰਾਜ ਸਾਹਿਬ ਜੀ ਦੀ ਪਾਲਕੀ ਸਜਾ ਦਿਓ, ਸਾਨੂੰ ਖੁਸ਼ੀ ਹੋਵੇਗੀ ਇਸ ਗੱਲ 'ਚ। ਅਸੀਂ ਇਹ ਸਰੀਰ ਦਾ ਸਤਿਕਾਰ ਇੰਨਾ ਸਾਨੂੰ ਵਾਰਾ ਨਹੀਂ ਖਾਂਦਾ, ਇਸ ਲਈ ਆ ਗਏ ਤੇ ਸੰਗਤਾਂ ਤੋਂ ਮਾਫ਼ੀ ਮੰਗਦੇ। ਫਿਰ ਵੀ ਜਦੋਂ ਗੱਡੀ ਚੱਲਣ ਲੱਗੀ, ਇੰਨੇ ਸਿਹਰੇ ਗੱਲ 'ਚ ਲੋਕਾਂ ਨੇ ਪਾਏ, ਜਕਾਰੇ ਛੱਡੇ, ਸਾਰਾ ਸਿਚੁਏਸ਼ਨ ਹੀ ਗੂੰਜਣ ਲਾ ਦਿੱਤਾ। ਤੇ ਫਿਰ ਜਦੋਂ ਗੱਡੀ ਚੱਲੀ ਤਾਂ ਮਹਾਂਪੁਰਸ਼ਾਂ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਆਖਿਆ, ਕਰਤਾਰ ਸਿੰਘਾ ਇਹ ਦੱਸ ਸਕਦਾ ਵੀ ਇੰਨਾ ਸਤਿਕਾਰ ਸੰਗਤਾਂ ਨੇ ਆਪਣਾ ਕਿਉਂ ਕੀਤਾ? ਉਹ ਕਹਿਣ ਲੱਗੇ ਜੀ ਤੁਸੀਂ ਦੱਸੋ। ਕਹਿਣ ਲੱਗੇ ਭਾਈ ਇਹ ਸਤਿਕਾਰ ਸਿਰਫ ਇਸ ਕਰਕੇ ਸੰਗਤਾਂ ਨੇ ਆਪਣਾ ਕੀਤਾ, ਭਾਈ ਆਪਣੇ ਕੋਲ ਬਾਣੀ ਅਤੇ ਬਾਣਾ, ਆਪਾਂ ਬਾਣੀ ਦਾ ਪ੍ਰਚਾਰ ਕਰਦੇ ਹਾਂ, ਨਹੀਂ ਤਾਂ ਸਰੀਰ ਆਪਣਾ ਵੀ ਉਹਨਾਂ ਹੀ ਪੰਜਾਂ ਤੱਤਾਂ ਦਾ ਜਿਹਨਾਂ ਦਾ ਇਹ ਸੰਗਤਾਂ ਦਾ ਸਰੀਰ ਹੈ। ਸਰੀਰਾਂ 'ਚ ਕੋਈ ਫਰਕ ਨਹੀਂ ਹੈ। ਮਤਾ ਕਿਤੇ ਇਹ ਮਨ 'ਚ ਫੁਰਨਾ ਆ ਜਾਵੇ ਵੀ ਸਾਡੇ ਖਲੜੇ ਦਾ ਸਤਿਕਾਰ ਹੋ ਰਿਹਾ, ਮਹਾਂਪੁਰਸ਼ਾਂ ਨੇ ਆਖਿਆ ਜੀ ਇਹ ਖਿਆਲ ਵੀ ਆ ਗਿਆ ਅਤੇ ਪਾਪ ਚੜ੍ਹ ਜਾਣਗੇ ਪਾਪ, ਇਹ ਸਤਿਕਾਰ ਸਿਰਫ ਬਾਣੀ ਬਾਣੇ ਕਰਕੇ ਆ, ਸਰੀਰਾਂ 'ਚ ਕੋਈ ਫਰਕ ਨਹੀਂ ਹੈ। ਅਤੇ ਇਸ ਕਰਕੇ ਬਾਣੀ ਬਾਣੇ ਦਾ ਪੱਲਾ ਨਹੀਂ ਕਦੇ ਵਾਸਤੇ ਛੱਡਣਾ, ਜਿਸ ਬਾਣੀ ਕਰਕੇ ਸਤਿਕਾਰ ਮਿਲ ਰਿਹਾ, ਜਿਸ ਬਾਣੀ ਕਰਕੇ ਇਹ ਸਤਿਕਾਰ ਹੈ, ਇਹ ਸਤਿਕਾਰ ਸਾਹਿਬ ਸੰਗਤ ਜੀ ਸੰਗਤਾਂ ਕਰਦੀਆਂ ਕਿਉਂ? ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਤਿਕਾਰ ਕਰਕੇ ਦੱਸਿਆ, ਬਾਣੀ ਦੇ ਸ਼ਬਦ ਦੇ ਪ੍ਰਚਾਰਕਾਂ ਦਾ ਸਤਿਕਾਰ। ਮਹਾਰਾਜਾ ਰਣਜੀਤ ਸਿੰਘ ਚੱਲ ਕੇ ਜਾਂਦਾ ਰਿਹਾ ਗੁਰੂ ਘਰ ਦੇ ਰਾਗੀ ਸਿੰਘਾਂ ਨੂੰ ਮਿਲਣ ਵਾਸਤੇ, ਅਤੇ ਉਹ ਵੀ ਜੋੜਾ ਉਤਾਰ ਕੇ, ਸਿਰਫ ਇਸੇ ਲਈ, ਉਹ ਬਾਦਸ਼ਾਹ ਸੀ, ਬਾਦਸ਼ਾਹ ਨੂੰ ਕੀ ਪ੍ਰਵਾਹ ਚੱਲ ਕੇ ਜਾਵੇ, ਪਰ ਉਹ ਜਾਂਦਾ ਸੀ, ਕਹਿੰਦੇ ਸੀ ਗੁਰਮਤ ਦਾ ਪ੍ਰਚਾਰ ਕਰਦੇ। ਮੈਂ ਅੱਖਾਂ ਨਾਲ ਦੇਖਦਾ ਰਿਹਾ, ਹਰਿਮੰਦਰ ਸਾਹਿਬ ਦਾ ਕੋਈ ਵੀ ਸਿੰਘ ਸਾਹਿਬ ਸੰਗਤ ਜੀ ਆ ਜਾਂਦਾ ਸੀ ਅਤੇ ਬਾਬਾ ਜੀ ਨੇ ਆਪਣੇ ਆਸਣ ਤੋਂ ਥੱਲੇ ਉੱਤਰ ਜਾਣਾ ਅਤੇ ਉਹਨੂੰ ਉਹਦੇ 'ਤੇ ਬਿਠਾਉਣਾ ਅਤੇ ਉਹ ਵੀ ਸਿਰਾਣੇ ਵੱਲ ਆਖਣਾ ਤੁਸੀਂ ਇੱਥੇ ਬੈਠੋ ਜੀ। ਉਹਨਾਂ ਬੈਠਣਾ ਨਹੀਂ, ਪਰ ਉਹਨਾਂ ਵਧੋ ਵਧੀ ਬਿਠਾਉਣਾ। ਸਰੀਰ ਦਾ ਥੋੜ੍ਹਾ ਸਤਿਕਾਰ ਹੈ, ਜਿਹੜੇ ਸ਼ਬਦ ਦਾ ਪ੍ਰਚਾਰ ਕਰਦੇ ਸਾਹਿਬ ਸੰਗਤ ਜੀ, ਉਸ ਸ਼ਬਦ ਦਾ ਸਤਿਕਾਰ ਸੀ। ਇਸ ਲਈ ਇਹ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਹਿਬ ਸੰਗਤ ਜੀ ਲਾ ਦਿੱਤੀ। ਸਾਰੇ ਯੂਪੀ 'ਚ ਜਿੰਨਾ ਪ੍ਰਚਾਰ ਕੀਤਾ, ਜਿਹੜੇ ਸਿੱਖ ਆਪਾਂ ਨੂੰ ਨਜ਼ਰੀ ਪੈਂਦੇ ਆ, ਇਹ ਭਾਈ ਸਾਧੂ ਸਿੰਘ ਜੀ ਦੀ ਦੇਣ, ਮੰਨਣਾ ਪੈਣਾ ਆਪਾਂ ਨੂੰ। ਦਿੱਲੀ 'ਚ ਭਾਈ ਦਿਆਲ ਸਿੰਘ ਜੀ ਨੇ ਪ੍ਰਚਾਰ ਕੀਤਾ, ਕਿੰਨੇ ਗੁਰਮੁਖ ਸਾਧ ਸੰਗਤ ਜੀ ਉਹਨਾਂ ਨੇ ਰਾਗੀ ਬਣਾ ਦਿੱਤੇ, ਕਿੰਨੇ, ਇਹ ਉਹਨਾਂ ਦੀ ਦੇਣ ਹੈ ਪੰਥ ਨੂੰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਇਹਨਾਂ 'ਤੇ ਕੀਤੀ, ਇਹਨਾਂ ਤੋਂ ਆਪ ਸਾਧ ਸੰਗਤ ਜੀ ਸੇਵਾ ਲਈ, ਸ਼ਬਦ ਦੇ ਪ੍ਰਚਾਰ ਦੀ ਸੇਵਾ, ਬਹੁਤ ਵੱਡੀ ਸੇਵਾ ਇਹ। ਮਹਾਰਾਜ ਸੱਚੇ ਪਾਤਸ਼ਾਹ ਅਗਰ ਕਿਸੇ ਨੂੰ ਬਖਸ਼ ਦੇਣ, ਪਰ ਨਾਲ ਮੈਂ ਬੇਨਤੀ ਕਰਦਾ ਜੀ ਉਹ ਆਪ ਉਸ ਸਿਧਾਂਤ ਨੂੰ ਸਾਧ ਸੰਗਤ ਜੀ ਸਮਰਪਿਤ ਹੋਵੇ। ਜਿਸ ਨੂੰ ਨਹੀਂ, ਤਾਂ ਇੱਕ ਵਾਰ ਤਾਂ ਆਪਾਂ ਸੁਣਦੇ ਹਾਂ, ਚਲੋ ਅੱਜ ਮੈਂ ਨਾਂ ਨਹੀਂ ਲੈਂਦਾ, ਪੰਥ ਦੀ ਨਾਮਵਰ ਸ਼ਖਸੀਅਤ ਆ ਵਿਦਵਾਨ ਪੁਰਸ਼, ਉਹਨਾਂ ਨੇ ਸ਼ਬਦ ਦੀ ਕਥਾ ਕੀਤੀ, ਬੇਗਮਪੁਰਾ ਸਹਿਰ ਕੋ ਨਾ ਦੂਖ ਅੰਦੋ ਨਹੀਂ ਤੇ ਠਾਓ ਨਾ ਤਸਵੀਰ ਸੁਖਰਾਜ ਨਾ ਮਾਲ, ਇਹ ਸ਼ਬਦ ਦੀ ਕਥਾ ਕੀਤੀ ਅਤੇ ਬੜੇ ਰੰਗ ਬੰਨੇ, ਆਨੰਦ ਜੀ ਲੈਣ ਦੀ ਸਾਰੀ ਸੰਗਤ। ਸੰਤ ਬਾਬਾ ਅਤਰ ਸਿੰਘ ਜੀ ਬੈਠੇ ਸੀ ਮਸਤੂਆਣੇ ਵਾਲੇ ਉੱਥੇ, ਤਾਂ ਉਹਨਾਂ ਨੇ ਜਦੋਂ ਕਥਾ ਦੀ ਸਮਾਪਤੀ ਤਾਂ ਉਹਨਾਂ ਨੂੰ ਆਖਿਆ ਜੀ ਅੱਜ ਬੜਾ ਆਨੰਦ ਆਇਆ ਤੁਹਾਡੀ ਕਥਾ ਸੁਣ ਕੇ, ਪਰ ਇੱਕ ਮਾੜੀ ਜੀ ਗੱਲ ਦੱਸੋ ਭਾਈ, ਇਹ ਜਿਹੜੇ ਬੇਗਮਪੁਰੇ ਦੀ ਤੁਸੀਂ ਵਿਆਖਿਆ ਕੀਤੀ, ਕਦੀ ਮਾੜਾ ਮੋਟਾ ਝਲਕਾਰਾ ਇਹ ਪਿਆ ਆਪ ਨੂੰ? ਉਹਨੇ ਆਖਿਆ ਮਹਾਂਪੁਰਸ਼ੋ ਮੈਂ ਨਹੀਂ ਇਹੋ ਜਿਹੀਆਂ ਗੱਲਾਂ ਨੂੰ ਮੰਨਦਾ, ਇਹ ਤੇ ਭਗਤ ਰਵਿਦਾਸ ਜੀ ਦੇ ਮਨ ਦੀ ਉਡਾਰੀ ਹੈ, ਕਲਪਨਾ ਕੀਤੀ ਉਹਨਾਂ ਨੇ, ਕਿਹੜਾ ਬੇਗਮਪੁਰਾ ਆਉਂਦਾ ਜਿੱਥੇ ਦੁੱਖ ਨਾ ਹੋਵੇ, ਚਿੰਤਾ ਨਾ ਹੋਵੇ, ਫਿਕਰ ਨਾ ਹੋਵੇ, ਜੁੱਤੀਆਂ ਕੱਢ ਕੇ ਉਹ ਗੁਜ਼ਾਰਾ ਕਰਦੇ ਰਹੇ ਸਾਰੀ ਉਮਰ? ਆਪ ਕਹਿ ਰਹੇ ਹੋ ਮੈਂ ਕਾਸ਼ੀ, ਮੇਰਾ ਪਰਿਵਾਰ ਮਰੇ ਪਸ਼ੂਆਂ ਨੂੰ ਢੋਣ ਦਾ ਕੰਮ ਕਰਦਾ, ਕਿਹੜੇ ਬੇਗਮਪੁਰੇ ਦੇ? ਇਹ ਤੇ ਐਵੇਂ ਮਨ ਦੀਆਂ ਕਲਪਨਾਵਾਂ ਨੇ, ਮੈਂ ਇਹਨਾਂ ਗੱਲਾਂ 'ਤੇ ਯਕੀਨ ਨਹੀਂ ਕਰਦਾ। ਉਹ ਕਹਿੰਦੇ ਬੇੜਾ ਬਿਠਾ ਦਿੱਤਾ ਤੂੰ ਤਾਂ ਸਾਰੀ ਗੱਲ ਕਹਿ ਕੇ, ਜਿੰਨਾ ਆਨੰਦ ਆਇਆ ਸੀ ਤੇਰੀ ਕਥਾ ਸੁਣ ਕੇ, ਤੇਰਾ ਬਚਨ ਸੁਣ ਕੇ ਅਫਸੋਸ ਹੋ ਗਿਆ ਵੀ ਗੁਰਮਤਿ ਦਾ ਵਿਆਖਿਆਕਾਰ ਅਗਰ ਆਪ ਗੁਰਬਾਣੀ 'ਤੇ ਯਕੀਨ ਨਹੀਂ ਕਰਦਾ, ਲੋਕਾਂ ਨੂੰ ਕੀ ਕਹੇਗਾ ਉਹ? ਉਹ ਕਹਿੰਦਾ ਜੀ ਮੈਂ ਮੰਨਦਾ ਨਹੀਂ ਇਹ ਗੱਲ, ਕਿਉਂਕਿ ਇਹ ਦਲੀਲ ਦੀ ਕਸੌਟੀ 'ਤੇ ਪੂਰੀ ਨਹੀਂ ਨਾ ਉਤਰਦੀ, ਕਿਹੜਾ ਬੇਗਮਪੁਰਾ ਦੁੱਖ ਅੰਦੋ ਨਹੀਂ ਤੇ ਠਾਓ। ਉਹ ਕਹਿੰਦੇ ਤੈਨੂੰ ਪਤਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਉੱਠ ਕੇ ਸੰਤਾਂ ਨੇ ਅਰਦਾਸ ਕੀਤੀ, ਤੇ ਉਹਨੂੰ ਆਖਿਆ ਹੁਣ ਨੇਤਰ ਬੰਦ ਕਰਕੇ ਬਹੁਤ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ। ਫਿਰ ਐਸੀ ਕਿਰਪਾ ਸਾਧ ਸੰਗਤ ਜੀ, ਉਦੋਂ ਬਾਅਦ ਉਹਨਾਂ ਨੇ ਸਿਰਫ ਤਿੰਨ ਪੋਥੀਆਂ ਲਿਖੀਆਂ, ਫਿਰ ਸਰੀਰ ਉਹਨਾਂ ਦਾ ਚਲੇ ਗਿਆ। ਪਰ ਉਹਨਾਂ ਤਿੰਨਾਂ ਪੋਥੀਆਂ 'ਚ ਉਹਨੇ ਕਿਹਾ ਜੋ ਗੁਰਬਾਣੀ ਵਿੱਚ ਲਿਖਿਆ ਜੀ ਅੱਖਰ ਅੱਖਰ ਗੁਰਮੁਖੋ ਸਤ ਜੇ ਵਾਕਿਆ ਬੇਗਮਪੁਰਾ ਆਉਂਦਾ ਜਿੱਥੇ ਕੋਈ ਚਿੰਤਾ ਨਹੀਂ ਹੁੰਦੀ, ਜਿੱਥੇ ਖੇੜਾ ਹੀ ਖੇੜਾ ਸਦਾ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਸਦਾ ਖੇੜਾ ਨਾ। ਦੇਖੋ ਭਗਤ ਨਾਮਦੇਵ ਜੀ ਤੇ ਗੁਜ਼ਾਰਾ ਕਰਦੇ ਠੱਪੇ ਲਾ ਕੇ ਕੱਪੜਿਆਂ ਤੇ ਰੰਗ ਕੇ ਧੋ ਕੇ ਕੱਪੜੇ, ਭਗਤ ਰਵਿਦਾਸ ਜੀ ਤੇ ਜੋੜੇ ਗਣਦੇ, ਭਗਤ ਕਬੀਰ ਜੀ ਆ ਤੇ ਕੱਪੜੇ ਉਣਦੇ ਨੇ ਸਾਰੇ। ਕੋਈ ਟਰਾਂਸਪੋਰਟ ਥੋੜ੍ਹਾ ਚੱਲਦੀ ਉਹਨਾਂ ਦੀ, ਜਾਂ ਸ਼ਿਪਿੰਗ ਕਾਰਪੋਰੇਸ਼ਨ ਚੱਲਦੀ, ਇਸ ਕਰਕੇ ਉਹਨਾਂ ਦੀ ਬੱਲੇ ਬੱਲੇ ਨਹੀਂ ਨਹੀਂ ਅੰਦਰ ਖੇੜਾ ਸਾਧ ਸੰਗਤ ਜੀ, ਤੇ ਉਹ ਖੇੜਾ ਸਦਾ ਲਈ ਆ ਉਹਨਾਂ ਨੂੰ। ਮਾਫ ਕਰਨਾ, ਅੱਜ ਕੱਲ੍ਹ ਦੇ ਮਾਹੌਲ ਨੇ ਤਾਂ ਖੇੜੇ ਖਤਮ ਹੀ ਕਰ ਦਿੱਤੇ ਲੋਕਾਂ 'ਚੋਂ, ਇੰਨੀ ਖੁਸ਼ਕੀ। ਉਹ ਤਾਂ ਹੁਣ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿਹੜਾ ਇਸ ਮਾਰਗ 'ਤੇ ਤੁਰਿਆ ਚੱਲੇਗਾ ਉਹਨੂੰ ਆਪ ਨੂੰ ਮਹਾਰਾਜ ਖੇੜਾ ਦੇ ਦੇਣ, ਤਾਂ ਉਹ ਕਹਿ ਸਕਦਾ ਵੀ ਵਾਕਈ ਇਹ ਖੇੜੇ ਦਾ ਮਾਰਗ ਸੀ। ਨਹੀਂ ਤਾਂ ਇੱਦਾਂ ਦੇ ਪ੍ਰਮਾਣ ਦੇ ਕੇ ਇੱਦਾਂ ਦੇ ਵੀ ਖੇੜੇ ਵਾਲੀਆਂ ਤਾਂ ਗੱਲਾਂ ਖਤਮ ਹੀ ਕਰ ਦਿੱਤੀਆਂ, ਵੀ ਇਹ ਵੀ ਕੋਈ ਰਸਤਾ ਹੁੰਦਾ ਮਹਾਰਾਜ ਦਾ ਗੁਰਮਤ ਦਾ, ਇਹ 'ਚੋਂ ਵੀ ਆਨੰਦ ਆ ਸਕਦਾ। ਪਰ ਬੜਾ ਆਨੰਦ ਆ ਸਤਸੰਗ ਜੀ, ਬਾਣੀ ਵਿੱਚ, ਸ਼ਬਦ ਵਿੱਚ, ਕੀਰਤਨ ਵਿੱਚ, ਕਥਾ ਵਿੱਚ। ਮਹਾਰਾਜ ਨੇ ਕਲਿਆਣ ਦੇ ਮਾਰਗ ਪ੍ਰਗਟ ਕੀਤੇ, ਕਥਾ ਕੀਰਤਨ ਸੁਖਦਾਈ ਆਖਿਆ। ਆਪ ਕੀਰਤਨ ਤੋਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਦੇਖੋ ਤੁਸੀਂ, ਗੁਰੂ ਕਾਲ ਵਿੱਚ ਕੁਮਾਰਾ ਨੇ ਧੂਣੀਆਂ ਨਹੀਂ ਤਪਾਈਆਂ, ਜਲ ਧਾਰੇ ਨਹੀਂ ਕੀਤੇ, ਜੰਗਲਾਂ ਨੂੰ ਨਹੀਂ ਗਏ, ਪੁੱਠੇ ਨਹੀਂ ਲਟਕੇ, ਇੱਕ ਪੈਰ ਦੇ ਭਾਰ ਨਹੀਂ ਖਲੋਤੇ, ਕੋਈ ਸਾਧ ਸੰਗਤ ਜੀ ਭੁੱਖਾਂ ਤਰਿਆਂ ਨਹੀਂ ਕੱਟੀਆਂ। ਇੱਕ ਹੀ ਕੰਮ ਕੀਤਾ, ਗੁਰਬਾਣੀ ਗਾਈ ਉਹਨਾਂ ਨੇ, ਗੁਰਬਾਣੀ ਗਾਈ ਤੇ ਗਾ ਕੇ ਹੀ ਪਰਮਾਤਮਾ ਨੂੰ ਪ੍ਰਸੰਨ ਕਰ ਲਿਆ, ਬਸ ਹੋਰ ਕੋਈ ਸਾਧਨ ਨਹੀਂ ਸੀ। ਕਰ ਕੀਰਤਨ ਹੋਏ ਉਧਾਰ ਉਹਨਾਂ ਨੇ ਆਖਿਆ, ਕਲਿਆਣ ਦਾ ਮਾਰਗ, ਕਥਾ ਕੀਰਤਨ ਸੁਖਦਾਈ, ਗੁਰੂ ਸਾਹਿਬ ਜੀ ਦੇ ਬਚਨ। ਮਹਾਰਾਜ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਇਹ, ਤੇ ਫਿਰ ਮੈਂ ਕਹਿੰਦਾ ਉਹ ਧੰਨ ਭਾਗ ਉਹਨਾਂ ਦੇ ਜਿਹੜੇ ਸਾਧ ਸੰਗਤ ਜੀ ਇਸ ਮਾਰਗ ਤੇ ਚੱਲਣ, ਤੇ ਆਪ ਵੀ ਉਸ ਸਿਧਾਂਤ ਨੂੰ ਸਮਰਪਿਤ ਹੋਣ, ਗੁਰਮਤ ਦਾ ਪ੍ਰਚਾਰ, ਗੁਰੂ ਸ਼ਬਦ ਦੀ ਕਥਾ, ਗੁਰੂ ਕੀ ਬਾਣੀ ਦਾ ਕੀਰਤਨ ਸਾਧ ਸੰਗਤ ਜੀ ਇਹਨਾਂ ਮਹਾਨ ਸ਼ਖਸੀਅਤਾਂ ਨੇ ਕੀਤਾ, ਇਹ ਅੱਜ ਦੇ ਸਮਾਗਮ ਉਹਨਾਂ ਨੂੰ ਸਮਰਪਿਤ ਨੇ। ਤੇ ਇਹ ਉੱਦਮ ਤੁਹਾਡਾ, ਸਾਰੀਆਂ ਸੰਗਤਾਂ ਦਾ, ਸੰਯੋਗ ਤੁਹਾਡਾ। ਪਰ ਜਿਵੇਂ ਭਾਈ ਭੁਪਿੰਦਰ ਸਿੰਘ ਜੀ ਦੱਸ ਕੇ ਗਏ ਸਾਧ ਸੰਗਤ ਜੀ, ਇਹ ਭਾਈ ਵਰਿੰਦਰ ਸਿੰਘ ਤੇ ਭਾਈ ਭੁਪਿੰਦਰ ਸਿੰਘ ਹੋਣਾ, ਦੋਨਾਂ ਦਾ ਇਹ ਸ਼ੁਰੂ ਇਹਨਾਂ ਉਹਨਾਂ ਨੇ ਕੀਤਾ, ਫੁਰਨਾਨ ਇਹਨਾਂ ਦਾ ਇਹ, ਭਾਈ ਇਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਭਾਈ ਇਹਨਾਂ ਸ਼ਖਸੀਅਤਾਂ ਨੂੰ। ਬਾਕੀ ਆਪ ਸਾਰੀਆਂ ਸੰਗਤਾਂ ਨੇ ਸਹਿਯੋਗ ਦੇ ਦਿੱਤਾ ਵਿੱਚ, ਕਿਉਂਕਿ ਜਦੋਂ ਆਪਾਂ ਇਹੋ ਜਿਹੇ ਸਮਾਗਮ ਕਰਦੇ ਫਿਰ ਸਾਧ ਸੰਗਤ ਜੀ ਉਹਦੇ 'ਚ ਸਮਾਂ ਲਾਉਣਾ ਪੈਂਦਾ, ਖਰਚਾ ਲਾਉਣਾ ਪੈਂਦਾ, ਵਿਉਂਤ ਬੰਦੀ ਕਰਨੀ ਪੈਂਦੀ ਆ, ਸਮਾਗਮਾਂ ਨੂੰ ਇੱਕ ਸ਼ਡਿਊਲ ਦੇਣਾ ਪੈਂਦਾ, ਸਕੈਚੁਅਲ 'ਚ ਲਿਆਉਣਾ ਪੈਂਦਾ, ਇਹ ਸਾਰੇ ਕਾਸੇ ਦੇ ਸੋਚਣਾ ਪੈਂਦਾ। ਫਿਰ ਇਹ ਉੱਦਮ ਸਾਧ ਸੰਗਤ ਜੀ ਇਹਨਾਂ ਗੁਰਮੁਖਾਂ ਨੇ ਕੀਤਾ, ਸੋ ਇਹ ਵੀ ਵਧਾਈ ਦੇ ਪਾਤਰ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦਾ ਪ੍ਰਚਾਰ ਇਸੇ ਤਰ੍ਹਾਂ ਚੱਲਦਾ ਰਹੇ ਅਤੇ ਕੁਝ ਨਾ ਕੁਝ ਆਪਣਾ ਬਚਾ ਰਹੇਗਾ, ਕਿਉਂਕਿ ਇਹ ਮਾਰਗ ਮਹਾਰਾਜ ਜੀ ਦਾ ਸਾਧ ਸੰਗਤ ਜੀ ਪ੍ਰਗਟ ਕੀਤਾ ਹੋਇਆ। ਸੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਇੱਕ ਪੌੜੀ ਸਾਧ ਸੰਗਤ ਜੀ ਬਚਦੇ ਸਮੇਂ 'ਚ ਉਹਦੇ ਆਪਾਂ ਆਖਰੀ ਅਰਥ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹਜ਼ੂਰ ਨੇ ਕਿਰਪਾ ਕੀਤੀ, ਫਾਥੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਣ। ਕੱਲ੍ਹ ਦੀ ਪੌੜੀ 'ਚ ਪ੍ਰਕਰਨ ਚੱਲਦਾ ਪਿਆ ਸੀ ਭਾਈ, ਇਹ ਮਾਇਆ ਹੈ ਛਲ ਰੂਪ, ਪਰ ਇਸ ਮਾਇਆ ਦੇ ਪ੍ਰਭਾਵ ਥੱਲੇ ਆਣ ਕੇ ਤੈਨੂੰ ਇਹ ਚੇਤਾ ਭੁੱਲ ਗਿਆ ਵੀ ਜਿਹੜੀ ਮੋਹਲਤ ਮਿਲੀ ਸੀ ਸੰਸਾਰ 'ਤੇ ਆਣ ਕੇ ਮੈਨੂੰ ਇਹ ਮੁੱਕਦੀ ਜਾਂਦੀ, ਇੱਕ ਦਿਨ ਜਾਣਾ ਪੈਣਾ, ਜਾਣ ਦਾ ਚੇਤਾ ਭੁਲਾ ਲਿਆ ਸੀ ਅਤੇ ਫਸਿਆ ਕਿਵੇਂ ਕਹਿੰਦੇ ਫਿਰ ਹੁਣ ਇਸ ਛਲਾ ਵਿੱਚ। ਫਾਥੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ, ਕਹਿੰਦੇ ਨੇ ਇਹ ਫਸ ਕਿਵੇਂ ਗਿਆ ਮਨੁੱਖ ਵਿਚਾਰਾ, ਜਿਵੇਂ ਹਿਰਨ ਫਸ ਜਾਂਦਾ। ਸਾਧ ਸੰਗਤ ਜੀ ਇੱਕ ਪ੍ਰਮਾਣ ਦੇ ਰਹੇ ਮਹਾਰਾਜ ਜੀ, ਹਿਰਨ ਨੂੰ ਫੜਨਾ ਹੋਵੇ ਨਾ ਸ਼ਿਕਾਰੀਆਂ ਨੇ, ਪੇਖ ਰਹਿਣ ਚੰਦਰਾਇਣ, ਚੰਦਰਾਇਣ ਦਾ ਅਰਥ ਹੈ ਚਾਨਣੀ ਰਾਤ, ਉਹ ਇੱਕ ਵੱਡਾ ਸਾਰਾ ਦੀਵਾ ਬਾਲ ਕੇ ਜਾਂ ਅੱਗ ਬਾਲ ਕੇ ਅਤੇ ਉਹਦੇ ਅੱਗੇ ਸਾਧ ਸੰਗਤ ਜੀ ਇੱਕ ਚਿੱਟੀ ਚਾਦਰ ਕਰ ਦਿੰਦੇ ਸ਼ਿਕਾਰੀ, ਚਾਦਰ ਵਿੱਚੋਂ ਦੀ ਉਹ ਪ੍ਰਕਾਸ਼ ਦਿਸਦਾ ਹਿਰਨ ਨੂੰ ਅਤੇ ਉਹਦੇ ਪਿਛਲੇ ਬੰਨੇ ਫਿਰ ਘੰਡੇ ਹੇੜੇ ਦਾ ਸ਼ਬਦ ਸਾਧ ਸੰਗਤ ਜੀ ਉਹ ਸੁਣਾਉਂਦੇ ਉਹਨੂੰ। ਜਦੋਂ ਉਸ ਉਹਦੇ ਚੋਂ ਘੜੇ ਚੋਂ ਸ਼ਬਦ ਉਹ ਆਵਾਜ਼ ਨਿਕਲਦੀ ਆ ਅਤੇ ਉਹਦੇ ਉੱਤੇ ਮਸਤ ਹੁੰਦਾ ਫਿਰ ਹਿਰਨ, ਅਤੇ ਉਹ ਪ੍ਰਕਾਸ਼ ਦੇਖ ਕੇ ਚਾਦਰ ਨਾਲ ਆਣ ਕੇ ਆਪਣਾ ਮੂੰਹ ਲਾ ਦਿੰਦਾ। ਕਈ ਲੋਕ ਵਿਦਵਾਨ ਲਿਖਦੇ ਘੜੇ ਦੇ ਉੱਤੇ ਹੀ ਆਣ ਕੇ ਆਪਣਾ ਸਿਰ ਰੱਖ ਦਿੰਦਾ, ਜਿਸ ਵਿੱਚੋਂ ਆਵਾਜ਼ ਨਿਕਲਦੀ, ਉਹ ਚਮੜੇ ਦਾ ਟੁਕੜਾ ਉਹਦੇ ਉੱਪਰ ਬੰਨ੍ਹ ਕੇ ਉਹ 'ਚ ਛੇਕ ਕੱਢ ਕੇ ਧਾਗਾ ਫੇਰਦੇ ਨਾ ਉਹਦੇ 'ਚ, ਉਹਦੇ ਵਿੱਚੋਂ ਫਿਰ ਆਵਾਜ਼ ਨਿਕਲਦੀ ਹੈ। ਜਿਵੇਂ ਉਹ ਫਸ ਜਾਂਦਾ ਸਾਧ ਸੰਗਤ ਜੀ, ਕਹਿੰਦੇ ਹਿਰਨ ਸ਼ਿਕਾਰੀ ਦੇ ਜਾਲ ਵਿੱਚ, ਇਵੇਂ ਮਾਇਆ ਦੇ ਕੌਤਕ ਦੇਖ ਕੇ, ਇਹ ਮਾਇਆ ਦੇ ਚਮਕਾਰੇ ਦੇਖ ਕੇ ਕਹਿੰਦੇ ਨੇ ਇਹ ਜੀਵ ਰੂਪ ਹਿਰਨ ਫਸ ਗਿਆ ਇਹਦੇ ਵਿੱਚ। ਕੱਲ੍ਹ ਬੇਨਤੀ ਕੀਤੀ ਸੀ ਮਾਇਆ ਬਿਨਾਂ ਸੰਸਾਰ ਚੱਲਦਾ ਤਾਂ ਨਹੀਂ, ਪਰ ਮਾਇਆ ਡੁੱਬਣ ਦਾ ਵੀ ਕਾਰਨ ਬਣ ਜਾਂਦੀ। ਫਾਥੋ ਮਿਰਗ ਜਿਵੇਂ ਪੇਖ ਰਹਿਣ ਚੰਦਰਾਇਣ, ਜਿਵੇਂ ਮਿਰਗ ਫਸ ਗਿਆ ਸ਼ਿਕਾਰੀ ਦੇ ਜਾਲ ਵਿੱਚ, ਕਹਿੰਦੇ ਨੇ ਉਹ ਦੇਖ ਕੇ ਲਿਸ਼ਕਾਰਾ ਦੀਵੇ ਦਾ ਚਾਦਰ ਵਿੱਚ ਦੀ ਅਤੇ ਘੰਡੇ ਹੇੜੇ ਦਾ ਸ਼ਬਦ ਸੁਣ ਕੇ, ਤਿਵੇਂ ਇਹ ਸਾਧ ਸੰਗਤ ਜੀ ਮਨੁੱਖ ਜਿਹੜੇ ਨੇ ਮਾਇਆ ਦੇ ਚਮਕਾਰੇ ਦੇਖ ਕੇ, ਦੁਨੀਆਂ ਦੇ ਰੰਗ ਤਮਾਸ਼ੇ ਦੇਖ ਕੇ ਉਹਦੇ ਵਿੱਚ ਫਸ ਗਏ ਨੇ। ਸੁੱਖ ਦੁੱਖ ਭਏ ਨਿਤ ਪਾਪ ਕਮਾਇਣ, ਤੇ ਕਹਿੰਦੇ ਪਾਪ ਕੀਤੇ ਤਾਂ ਪਾਪ ਸੁੱਖਾਂ ਵਾਸਤੇ ਸੀ, ਪਰ ਉਹ ਸੋਖੀ ਸਾਧ ਸੰਗਤ ਜੀ ਫਿਰ ਦੁੱਖ ਰੂਪ ਹੋ ਗਏ। ਕੋਈ ਬੰਦਾ ਬਾਂਹ ਖੜੀ ਕਰਕੇ ਅੱਜ ਤੱਕ ਇਹ ਨਹੀਂ ਆਖ ਸਕਿਆ ਵੀ ਸੁੱਖ ਵਿੱਚੋਂ ਦੁੱਖ ਨਹੀਂ ਕਦੇ ਨਿਕਲਿਆ। ਜਿਹੜੇ ਵੀ ਮਰਜ਼ੀ ਸੁੱਖ ਨੂੰ ਉਹ ਆਪਣੇ ਸਾਹਮਣੇ ਰੱਖ ਲਵੇ, ਹਰ ਸੁੱਖ ਦੇ ਵਿੱਚੋਂ ਹੀ ਸਾਧ ਸੰਗਤ ਜੀ ਦੁੱਖ ਨਿਕਲ ਆਉਂਦਾ ਹੁੰਦਾ, ਹਰ ਸੁੱਖ ਵਿੱਚੋਂ ਦੁੱਖ ਨਿਕਲਦਾ। ਮੰਨ ਲਓ ਪ੍ਰਮਾਣ ਦੇ ਤੌਰ 'ਤੇ ਵੀ ਮਾਇਆ ਬਹੁਤ ਜ਼ਿਆਦਾ ਮਿਲ ਜਾਏ, ਬੰਦੇ ਦੀ ਕਲਪਨਾ ਹੋਵੇ, ਬੜਾ ਸੁੱਖ ਹੈ, ਅਤੰਜੀਵਿਤ ਮਾਇਆ ਮਿਲ ਗਈ, ਸੁੱਖ ਤਾਂ ਬਹੁਤ ਹੈ। ਪਰ ਜਦੋਂ ਜਾਣ ਲੱਗਦੀ ਸਾਧ ਸੰਗਤ ਜੀ, ਹੌਕਾ ਹੀ ਬੰਦਾ ਇੱਕ ਲੈਂਦਾ, ਨਾਲ ਹੀ ਲੈ ਜਾਂਦੀ ਕਈਆਂ ਨੂੰ, ਇੱਕ ਹੀ ਠੰਡਾ ਜਿਹਾ ਸਾਹ ਆਉਂਦਾ, ਨਾਲ ਹੀ ਤੁਰ ਜਾਂਦੇ ਵਿਚਾਰੇ। ਉਹਨਾਂ ਸੁੱਖ ਆਉਣ ਲੱਗਿਆ ਨਹੀਂ ਦਿੰਦੀ, ਜਾਣ ਲੱਗਿਆ ਜਿੰਨਾ ਦੁਖੀ ਕਰ ਜਾਂਦੀ ਇਹ ਬਹੁਤ ਵਾਰ। ਅਤੇ ਕਈ ਵਾਰ ਕੋਲ ਵੀ ਹੁੰਦੀ ਹੈ, ਜੇ ਗਈ ਵੀ ਨਹੀਂ ਹੁੰਦੀ, ਚਿੰਤਾ ਨੀਂਦ ਨਹੀਂ ਆਉਣ ਦਿੰਦੀ, ਸਾਹਮਣਾ ਇਹਨੂੰ ਕਿੱਥੇ ਕਿਵੇਂ। ਬਹੁਤ ਲੋਕ ਹੁੰਦੇ, ਕਿਸੇ ਵਿਦਵਾਨ ਨੇ ਲਿਖੇ ਇੱਕ ਦੋ ਅੱਖਰ, ਪਰ ਖੈਰ ਸਮਾਂ ਆਪਣਾ ਸਮਾਪਤ, ਆਪਾਂ ਸਮਾਪਤੀ ਕਰਕੇ ਫਿਰ ਕੱਲ੍ਹ ਕਰ ਲਾਂਗੇ ਵਿਚਾਰ। ਮਹਾਰਾਜ ਕਿਰਪਾ ਕੀਤੀ, ਸੁੱਖੋ ਦੁੱਖ ਪਏ ਨੇ ਤੇ ਪਾਪ ਕਮਾਏਣ, ਸੁੱਖਾਂ ਵਾਸਤੇ ਪਾਪ ਕੀਤੇ ਪਰ ਸੁੱਖ ਹੀ ਦੁੱਖ ਬਣ ਗਏ। ਕਿਸੇ ਦੇ ਪੁੱਤਰ ਨਾ ਹੋਵੇ, ਹੋਣਾ ਚਾਹੀਦਾ ਸਾਰਿਆਂ ਦੇ, ਮਹਾਰਾਜ ਕਿਰਪਾ ਕਰਨ, ਨਾ ਹੋਵੇ ਤਾਂ ਬੜਾ ਦੁੱਖ ਹੈ, ਅਤੇ ਜੇ ਪੁੱਤਰ ਹੋ ਜਾਵੇ ਤਾਂ ਸੁੱਖ ਬਹੁਤ ਸਾਧ ਸੰਗਤ ਜੀ ਬੰਦਾ ਮੰਨਦਾ। ਜੇ ਕਿਤੇ ਚੰਗੇ ਸੰਸਕਾਰ ਵਾਲਾ ਹੋਵੇ ਤਾਂ ਬੜੀ ਚੜ੍ਹਦੀ ਕਲਾ, ਜੇ ਕਿਤੇ ਸਾਧ ਸੰਗਤ ਜੀ ਪਿਤਾ ਦੀ ਪੱਗ ਨੂੰ ਹੱਥ ਪਾ ਲਏ ਵੱਡਾ, ਤਾਂ ਦੁੱਖ ਇੰਨਾ ਜ਼ਿਆਦਾ ਵੀ ਉਹਦੇ ਜੰਮਣ ਦੀ ਖੁਸ਼ੀ ਉਨੀ ਨਹੀਂ ਸੀ ਜਿੰਨਾ ਫਿਰ ਦੁੱਖ ਲੱਗਦਾ। ਇਹ ਕੀ ਹੋ ਗਿਆ, ਜਿਸ ਦੀਆਂ ਪਹਿਲਾਂ ਅਰਦਾਸਾਂ ਕਹਿੰਦਾ ਬੁਰਕੀਆਂ ਦੇ ਦੇ ਕੇ ਪਾਲਿਆ ਹੁੰਦਾ, ਫਿਰ ਉਹਨੂੰ ਕਹਿੰਦੇ ਗਲੋਂ ਪਤਾ ਨਹੀਂ ਕਦੋਂ ਲੱਥਣ ਆ ਜਾਂਦੇ। ਹਰ ਸੁੱਖ ਦੇ ਪਿੱਛੇ ਦੁੱਖ ਹੈ, ਅਸਲ ਇੱਕ ਸੁੱਖ ਹੈ ਜਿਸ ਦੇ ਪਿੱਛੇ ਦੁੱਖ ਨਹੀਂ ਹੁੰਦਾ, ਪਰ ਉਸ ਸੁੱਖ ਦਾ ਆਪਾਂ ਨੂੰ ਅਨੁਭਵ ਕਦੇ ਨਹੀਂ ਹੋਇਆ, ਉਹਦੇ ਲਈ ਪਾਪ ਨਹੀਂ ਕਰਨਾ ਪੈਂਦਾ। ਪਰ ਬਾਕੀ ਸਾਰੇ ਸੁੱਖਾਂ ਲਈ ਬੰਦਾ ਪਾਪ ਕਰਦਾ, ਕਹਿੰਦੇ ਉਹ ਸੁੱਖ ਹੀ ਦੁੱਖ ਰੂਪ ਹੋ ਗਏ। ਪਾਪਾ ਕਮਾਣੇ ਛੱਡਿਆ ਨਾ ਹੀ ਲੈ ਚੱਲੇ ਘੱਤ ਗਲਾਵਿਆ, ਕਹਿੰਦੇ ਪਾਪ ਹੁਣ ਕੀਤੇ ਨੇ ਨਾ, ਤੇ ਜਾਵਾਂ ਨੇ ਛੱਡਣਾ ਤੈਨੂੰ ਕੋਈ ਨਹੀਂ, ਗਲ 'ਚ ਫਾਹੀ ਪਾ ਕੇ ਤੇਰੇ ਤੈਨੂੰ ਲੈ ਜਾਣਗੇ ਨਾਲ, ਇਹਨਾਂ ਪਾਪਾਂ ਨੇ ਖਹਿੜਾ ਨਹੀਂ ਛੱਡਣਾ ਹੁੰਦਾ। ਬੇਅਦਬੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੇ ਚੌਥੇ ਆਪਾਂ ਨੂੰ ਪੜ੍ਹਨ ਨੂੰ ਮਿਲ ਜਾਂਦੀ ਨਾ, ਪਰ ਇਹ ਪਾਪ ਕਰਨ ਵਾਲਿਆਂ ਨੂੰ ਪਤਾ ਨਹੀਂ ਵੀ ਇਹ ਪਾਪ ਉਹਨਾਂ ਨੂੰ ਪਹੁੰਚਾਵੇਗਾ ਕਿੱਥੋਂ ਤੱਕ, ਕਰਦੇ ਤਾਂ ਹੈ ਉਹ, ਪਰ ਉਹਨਾਂ ਨੂੰ ਪਤਾ ਨਹੀਂ ਸਾਧ ਸੰਗਤ ਜੀ ਭਾਈ ਕਿੱਥੋਂ ਤੱਕ ਬੇੜਾ ਗਰਕ ਉਹਨਾਂ ਨੇ ਕਰ ਲਿਆ ਮਹਾਰਾਜ ਜੀ ਦਾ ਦੀ ਬੇਅਦਬੀ ਕਰਕੇ। ਮੌਕੇ 'ਤੇ ਨਹੀਂ ਕੁਝ ਵੀ, ਕੋਈ ਹਰਿਮੰਦਰ ਸਾਹਿਬ ਅਟੈਕ ਹੋ ਗਿਆ, ਕੋਈ ਮੌਕੇ 'ਤੇ ਨਹੀਂ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਸੇ ਡਾਂਗ ਮਾਰਨੀ ਹੁੰਦੀ, ਪਰ ਜੋ ਹੋਣਾ ਉਹਦਾ ਸ਼ਾਇਦ ਲੋਕਾਂ ਨੂੰ ਚੇਤਾ ਵੀ ਨਹੀਂ। ਹਰ ਚੰਦੌਰੀ ਦੇਖ ਮੂਠਾ ਕੂੜ ਸੇਜਾ ਰਾਵਿਆ, ਹਰ ਚੰਦੌਰੀ ਸਾਹਿਬ ਸੰਗਤ ਜੀ ਕਹਿੰਦੇ ਨੇ ਚੇਤ ਦੇ ਮਹੀਨੇ 'ਚ ਬੱਦਲਾਂ ਦਾ ਕਈ ਵਾਰ ਇੱਦਾਂ ਦੀ ਬਨਾਵਟ ਬਣ ਜਾਂਦੀ, ਭੁਲੇਖਾ ਪੈਂਦਾ ਜਿਵੇਂ ਨਗਰ ਵੱਸਦਾ ਕੋਈ। ਹਰੀ ਚੰਦ ਦੀ ਨਗਰੀ ਉਹਨੂੰ ਕਹਿੰਦੇ, ਗੰਧਰਵ ਨਗਰੀ ਵੀ ਗੁਰਬਾਣੀ ਵਿੱਚ ਆਖਿਆ ਉਹਨੂੰ, ਜਿਵੇਂ ਆਪਾਂ ਨੂੰ ਚੰਦਰਮਾ 'ਚ ਕਈ ਵਾਰ ਭੁਲੇਖਾ ਪੈਂਦਾ, ਮਾਤਾ ਡਈ ਚਰਖਾ ਕੱਤਣ ਤਾਂ ਲਾਗੇ ਪਤਾ ਨਹੀਂ ਕੁੱਤਾ ਬੈਠਾ, ਨਾ ਕੋਈ ਮਾਤਾ ਨਾ ਚਰਖਾ, ਸਿਰਫ ਆਪਣੇ ਦੇਖਣ ਦਾ ਹੀ ਭੁਲੇਖਾ ਹੈ, ਤਾਂ ਧਰਤੀ ਨਾ ਸਾਇੰਟਿਸਟ ਦੱਸਦੇ। ਕਹਿੰਦੇ ਉਹ ਬਸ ਹਰ ਚੰਦ ਔਰੀ ਜਿਵੇਂ ਆਕਾਸ਼ ਵਿੱਚ ਭੁਲੇਖਾ ਪਾਉਂਦੀ, ਵੀ ਇਹ ਤਾਂ ਹਰੀ ਚੰਦ ਦੀ ਨਗਰੀ ਹੈ, ਹੁੰਦੀ ਅਸਲ ਵਿੱਚ ਨਹੀਂ। ਹਰ ਚੰਦ ਔਰੀ ਦੇਖ ਮੂਠਾ, ਕਹਿੰਦੇ ਜੀਵ ਬਸ ਇਹ ਮਾਇਆ ਦਾ ਝਲਕਾਰਾ ਦੇਖ ਕੇ ਛਲ ਰੂਪ ਤੇ ਠੱਗਿਆ ਗਿਆ, ਲੁੱਟਿਆ ਗਿਆ। ਕੂੜ ਸੇਜਾ ਰਾਵੈ, ਕਹਿੰਦੇ ਹਿਰਦੇ ਦੀ ਸੇਜ ਉੱਤੇ ਤਾਂ ਕੂੜ ਹੀ ਇਕੱਠਾ ਕੀਤਾ ਸਾਰੀ ਜ਼ਿੰਦਗੀ। ਲਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ, ਲਭ ਹੁੰਦਾ ਖਾਣ ਦਾ ਤੇ ਲੋਭ ਪਦਾਰਥਾਂ ਦੇ ਇਕੱਠੇ ਕਰਨ ਦਾ, ਮਾਤਾ ਦਾ ਮਸਤ, ਕਹਿੰਦੇ ਲਭ ਤੇ ਲੋਭ ਵਿੱਚ ਮਸਤ ਹੋਇਆ ਤੇ ਗਰਭ ਭਇਆ ਸਮਾਇਣ, ਕਹਿੰਦੇ ਨੇ ਹੰਕਾਰ ਵਿੱਚ ਹੀ ਸਮਾਇਆ ਰਹਿੰਦਾ ਹਰ ਵੇਲੇ, ਕਦੇ ਹੰਕਾਰ ਦੇ ਟਿੱਲੇ ਤੋਂ ਥੱਲੇ ਉਤਰਿਆ ਹੀ ਨਹੀਂ, ਤੇ ਜਦੋਂ ਸਮਾਇਣ ਸਮਾ ਜਾਵੇਗਾ ਇਹ ਹੰਕਾਰ ਹੀ ਫਿਰ ਸਾਧ ਸੰਗਤ ਜੀ ਨਰਕਾਂ ਨੂੰ ਲੈ ਕੇ ਚਲਿਆ ਜਾਵੇਗਾ। ਨਾਨਕ ਮ੍ਰਿਗ ਅਗਿਆਨ ਮਿਨਸੇ ਨਹਿ ਮਿਟੈ ਆਵਣ ਜਾਇਣ, ਕਹਿੰਦੇ ਨੇ ਜਿਵੇਂ ਇਹ ਮਿਰਗ ਫਸ ਗਿਆ ਸੀ ਨਾ ਜਾਲ ਵਿੱਚ, ਇਵੇਂ ਇਹ ਜੀਵ ਰੂਪੀ ਮਿਰਗ ਸਾਧ ਸੰਗਤ ਜੀ ਕਹਿੰਦੇ ਨੇ ਇਹ ਮੋਹ ਦੇ ਚਿੱਕੜ ਵਿੱਚ ਫਸ ਗਿਆ, ਤੇ ਹੁਣ ਇਹਦਾ ਆਉਣਾ ਜਾਣਾ ਮਿਟ ਨਹੀਂ ਸਕਦਾ ਜਿੰਨੀ ਦੇਰ ਮਹਾਰਾਜ ਦਾ ਪੱਲਾ ਨਹੀਂ ਫੜੇਗਾ। ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਇਸ ਪੌੜੀ ਵਿੱਚ, ਬਹੁਤ ਸਾਰੀਆਂ ਭੁੱਲਾਂ ਵਿਚਾਰ ਕਰਦੀਆਂ ਹੁੰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਗੁਰੂ ਕੇ ਸਾਦੀ ਨਿਵਾਜੀ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਲੇਖਿਆ ਕਿਤੇ ਹਨ ਛੁੱਟੀਆ ਖਿਨ ਖਿਨ ਭੂਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਤੇ ਐਸੇ ਸਮਾਗਮ ਰਚਾਉਣ ਵਾਲੇ ਗੁਰਮੁਖਾਂ ਦਾ ਜੀ। ਪ੍ਰੇਮ ਵਿੱਚ ਆਣ ਕੇ ਫਤਿਹ ਦਾ ਜਵਾਬ ਦਿਓ, ਬੁਲਾਓ। ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਕੀ ਫਤਿਹ। ਬੋਲੇ ਸੋ ਨਿਹਾਲ ਸਤਿਕਾਰਯੋਗ ਪਾਤਸ਼ਾਹ ਬਲਬੀਰ ਸਿੰਘ ਜੀ, ਵਿਦਿਆਰਥੀ ਦਮਦਮ ਪ੍ਰਸਾਰ ਵਾਲੇ